तू मरछंद अब कहूं तौन सुधार जे धरे रुद्र अवतार अति योग साधन कीन तब गर्भ के रस पीन।
हुण मैं रुद्र अवतार जो है शिव दा अवतार शिव रुद्र शिव है शिव महादेव नहीं है महादेव ने अवतार नहीं किया रुद्र अवतार है असी महादेव नु शिव कहना महादेव का अवतार है रुद्र का देता रहा है ना जेड़ा देता है ना अवतार होता है अवतार की है अवतार तो कबीर जी ने शब्द करता अवतार आए कहा तुम की ना वो कहना शरीर धारण करके देह धारण करके जन्म लैके तय कीता भाई राम का नाम ना कभू ली ना कहते राम का नाम तो लिया ही नहीं राम का नाम लैन का मतलब भी वह यह है भाई राम का जड़ा ज्ञान है ना राम का ज्ञान कबीर को हैगा सी ना भी राम का ज्ञान तो तू लैन तैयार थी बिल्कुल राम राम कही जाते राम राम कहना नहीं सी राम का नाम लेना सी राम बारे जानकारी करनी सी राम की हुंदा जेड़ा सारे दे अंदर राम है वो नहीं हैगा जेड़ा दशरथ दा बेटा राम सी वो कोई होर है वो दशरथ दे बेटे दे अंदर भी राम सी असली वो राम तो उहदे अंदर भी सी जेड़े नूं कबीर राम कहिंदा जिहनूं गुरबाणी राम कहिंदी उह तां दशरथ दे मुंडे दे अंदर भी सी बोलदा ਉਹ ਬਸ ਉਹਦੀ ਆਵਾਜ਼ ਸੁਣਦਾ ਸੀਗਾ ਅਸੀਂ ਉਹਦੀ ਆਵਾਜ਼ ਸੁਣਦੇ ਨਹੀਂ ਇੰਨਾ ਫਰਕ ਸੀ ਉਹ ਰਾਮ ਚੰਦਰ ਉਹ ਆਪਣੇ ਅੰਦਰਲੇ ਰਾਮ ਦੀ ਆਵਾਜ਼ ਸੁਣ ਕੇ ਚੱਲਦਾ ਸੀ ਤਾਂ ਉਹਨੂੰ ਰਾਮ ਕਹਿੰਦੇ ਨੇ ਕਿਉਂਕਿ ਉਹ ਰਾਮ ਦੀ ਆਵਾਜ਼ ਨਾਲ ਚੱਲਦਾ ਸੀ ਰਾਮ ਹੀ ਸੀ ਜਿਹੜਾ ਰਾਮ ਦੀ ਆਵਾਜ਼ ਨਾਲ ਚੱਲੇ ਰਾਮ ਦੀ ਆਵਾਜ਼ ਅਨੁਸਾਰ ਚੱਲੇ ਉਹ ਰਾਮ ਹੀ ਹੁੰਦਾ ਤਾਂ ਉਹਨੂੰ ਰਾਮ ਕਹਿੰਦੇ ਸੀ ਕੋਈ ਵੀ ਰਾਮ ਹੋ ਸਕਦਾ ਰਾਮਦਾਸ ਸਾਡੇ ਰਾਮਦਾਸ ਦਾਸ ਹੈ ਨਾਲ ਲੱਗਿਆ ਉਹ ਰਾਜਾ ਨਹੀਂ ਹੈ ਦਾਸ ਹਾਂਜੀ
ਕਹੂੰ ਤੌਣ ਸੁਧਾਰ
ਮੈਂ ਹੁਣ ਸੁਧਾਰ ਕੇ ਕਹੂੰਗਾ ਉੱਥੇ ਕੁਛ ਸ਼ਾਸਤਰਾਂ ਦੇ ਵਿੱਚ ਕੁਛ ਜਿਹੜੀ ਪਹਿਲਾਂ ਕਥਾ ਆਈ ਹੈ ਜਿਹੜੀ ਉਹ ਕਥਾ ਸ਼ਾਸਤਰਾਂ 'ਚ ਲਿਖ ਦਿੱਤੀ ਉਹ ਵੇਦਾਂ 'ਚੋਂ ਚੱਕ ਕੇ ਉਹ ਸੁਧਾਰੀ ਦੀ ਵਿਗਾੜ ਦਿੱਤੀ ਪੰਡਿਤ ਨੇ ਬਾੜ ਪਾੜਤੀ ਅਲੱਗ ਅਲੱਗ ਸ਼ਾਸਤਰਾਂ ਦੇ ਵਿੱਚ ਅਲੱਗ ਅਲੱਗ ਕਿਸਮ ਦੀ ਕਥਾ ਲਿਖ ਦਿੱਤੀ ਸੱਤ ਰਿਸ਼ੀ ਹੋਏ ਨੇ ਸੱਤਾਂ ਨੇ ਸੱਤ ਪ੍ਰਕਾਰ ਦੀ ਕਥਾ ਕਰਤੀ ਹੁਣ ਦੱਸੋ ਭੱਬੜ ਭੂਸੇ ਪਾਤਾ ਪੜ੍ਹਨ ਵਾਲਾ ਵਿਚਾਰਾ ਰਮਾਇਣ ਕਹਿੰਦੇ ਨੇ 250 ਪ੍ਰਕਾਰ ਦੀ ਰਮਾਇਣ ਹੁਣ ਦੱਸੋ ਪੜ੍ਹਨੇ ਵਾਲਾ ਤਾਂ ਭੱਬੜ ਭੂਸੇ 'ਚ ਪੈ ਗਿਆ ਵੀ ਕਿਹੜੀ ਸੱਚੀ ਹੈ ਕਿਹੜੀ ਝੂਠੀ ਹੈ ਉਹ ਕਹਿੰਦੇ ਅਸੀਂ ਸੁਧਾਰ ਕੇ ਲਿਖਤੀ ਭਾਈ ਸਾਰੇ ਖੋਜ ਕੇ ਪੜ੍ਹ ਕੇ ਸੁਧਾਰ ਕੇ ਲਿਖਤੀ ਸਿੱਖਾਂ ਨੇ ਆਹ ਮੰਨਣੀ ਹੈ ਉੱਥੇ ਪੜ੍ਹਨ ਦੀ ਲੋੜ ਨਹੀਂ ਹੈ ਉੱਥੇ ਤਾਂ ਤੁਸੀਂ ਕਨਫਿਊਜ਼ ਹੋ ਜਾਓਗੇ ਪੜ੍ਹ ਪੜ੍ਹ ਕੇ ਉਹ ਤਾਂ ਕਿਤੇ ਕੁਛ ਹੈ ਕਿਤੇ ਕੁਛ ਹੈ ਕਿਤੇ ਕੁਛ ਉਹ ਕਹਿੰਦੇ ਮੈਂ ਸੁਧਾਰ ਕੇ ਕਹਿ ਰਿਹਾ ਸੁਧਾਰ ਲਫ਼ਜ਼ ਵਰਤਿਆ
ਅੱਬ ਕਹੂੰ ਤੌਣ ਸੁਧਾਰ
ਮੈਂ ਸਾਰੀਆਂ ਕਥਾਵਾਂ ਬਚੀਆਂ ਨੇ ਮੈਂ ਸੁਧਾਰ ਕੇ ਤੁਹਾਨੂੰ ਉਹ ਕਥਾ ਦੱਸ ਰਿਹਾ ਰੁਦਰ ਅਵਤਾਰ ਬਾਰੇ ਆਹ ਜਿਹੜੀ ਗੱਲ ਹੈ ਇਹ ਠੀਕ ਹੈ ਬਾਕੀ ਉਹਨਾਂ ਨੇ ਕੁਛ ਆਪਣੀ ਆਪਣੀ ਮਤ ਘਸੋੜੀ ਹੈ ਕਿਉਂ ਘਸੋੜੀ ਹੈ ਆਪਾਂ ਨੇ ਕੀ ਲੈਣਾ ਇਸ ਗੱਲ 'ਤੇ ਤੁਸੀਂ ਸੋਧੀ ਕਥਾ ਸੁਣ ਲਓ ਜਿਸ ਪ੍ਰਕਾਰ ਰੁਦਰ ਨੇ ਮਨੁੱਖਾ ਦੇਹੀ ਧਾਰਨ ਕੀਤੀ ਮਨੁੱਖਾ ਦੇਹੀ ਨਹੀਂ ਪਹਿਲਾਂ ਹੈ ਜੇ ਇੱਥੇ ਮਨੁੱਖਾ ਦੇਹੀ ਨਹੀਂ ਹੈ ਉਹ ਤਾਂ ਪਹਿਲਾਂ ਦਾ ਕੁਛ ਵਰਤਾਂਤ ਆਊ ਉਹੀ ਦਸਮ ਪਾਤਸ਼ਾਹ ਦੀ ਕਥਾ ਹੈ ਉਹ ਜਿਹੜੀ ਕਿਹਾ ਵੀ ਤਪ ਸਾਧਤ ਜੇ ਬੁੱਧ ਮੋਹੇ ਆਨੋ ਇੱਥੇ ਵੀ ਤਪ ਦੀ ਗੱਲ ਆਊਗੀ ਉੱਥੇ ਵੀ ਤਪ ਦੀ ਗੱਲਾਂ ਦੋ ਇੱਕ ਹੋ ਜਾਂਦੀਆਂ ਨੇ ਹੁਣ ਆਮ ਆਦਮੀ ਦੇ ਵਸ ਦੀ ਗੱਲ ਨਹੀਂ ਹੈ ਮਾਇਆ ਤੋਂ ਅੱਗੇ ਦੀ ਗੱਲ ਦੁਨੀਆ ਤੋਂ ਅੱਗੇ ਦੀ ਗੱਲ ਪਿੱਛੇ ਦੀ ਗੱਲ ਦੁਨੀਆ ਦੇ ਰਚਨ ਤੋਂ ਪਹਿਲਾਂ ਦੀ ਗੱਲ ਉਸ ਲੋਕ ਦੇਵ ਲੋਕ ਦੀ ਗੱਲ ਹੈ ਦੇਵ ਲੋਕ ਦੀ ਗੱਲ ਕਿਉਂ ਗੁਰਬਾਣੀ ਤਿੰਨ ਲੋਕ ਦਾ ਗਿਆਨ ਹੈ ਸੰਸਾਰੀ ਇੱਕ ਲੋਕ ਦਾ ਗਿਆਨ ਪੂਰਾ ਨਹੀਂ ਇੱਕ ਲੋਕ ਦਾ ਗਿਆਨ ਵੀ ਪੂਰਾ ਨਹੀਂ ਹੈ ਵਿਦਵਾਨਾਂ ਕੋਲ ਹੁਣ ਵਿਦਵਾਨਾਂ ਦੇ ਵਾਸਤੇ ਗੱਲ ਨਹੀਂ ਹੈ
ਇਹ ਤਾਂ ਯਕੀਨ ਕਰਨਾ ਆਮ ਲੋਕਾਂ ਦੇ ਬਸ ਦੀ ਗੱਲ ਯਕੀਨ ਕਰਨਾ ਨਹੀਂ ਹੈ। ਇਸ ਕਰਕੇ ਉਹ ਕਹਿੰਦੇ ਨੇ ਵੀ ਭਾਈ ਗੁਰਸਿੱਖੋ ਜਿਹੜੀ ਗੁਰਬਾਣੀ ਹੈ ਨਾ ਇਹਦੇ ਤੇ ਇਹਨੂੰ ਸੱਚ ਸੱਚ ਕਰਕੇ ਮੰਨੋ, ਕੁਝ ਗੱਲਾਂ ਐਸੀਆਂ ਨਹੀਂ ਤਾਂ ਯਕੀਨ ਨਹੀਂ ਕੀਤਾ ਜਾ ਸਕਦਾ। ਇਹ ਪਹਿਲਾਂ ਤੁਹਾਨੂੰ ਯਕੀਨ ਕਰਕੇ ਹੀ ਚੱਲਣਾ ਪਊਗਾ, ਜਦੋਂ ਯਕੀਨ ਕਰਕੇ ਚੱਲੋਗੇ ਅੱਗੇ ਜਾ ਕੇ ਆਪੇ ਹੀ ਤੁਹਾਨੂੰ ਸਮਝ ਆਊ ਵੀ ਹਾਂ ਠੀਕ ਹੈ। ਉਹ ਕਹਾਂ ਉਹ ਬੁੱਧੀ ਡਿਵੈਲਪ ਹੋ ਕੇ ਹੀ ਪਤਾ ਸਮਝ ਆਊਗੀ। ਬੁੱਧੀ ਡਿਵੈਲਪ ਕਰਨ ਵਾਸਤੇ ਪਹਿਲਾਂ ਤੁਹਾਨੂੰ ਸੱਚ ਮੰਨ ਕੇ ਹੀ ਚੱਲਣਾ ਪਊਗਾ ਵੀ ਹਾਂ ਸਮੁੰਦਰ ਹੁੰਦਾ ਤਾਂ ਸਮੁੰਦਰ ਵੱਲ ਨੂੰ ਤੁਰੋਗੇ। ਜੇ ਤੁਹਾਨੂੰ ਸ਼ੰਕਾ ਸਮੁੰਦਰ ਹੈ ਕਿ ਨਹੀਂ ਹੈ, ਕੌਣ ਜਾਂਦਾ? ਸਮੁੰਦਰ ਹੈਗਾ ਜਿੱਥੋਂ ਇੰਨਾ ਬੱਦਲ ਆਉਂਦਾ, ਜਿੱਥੋਂ ਇੰਨਾ ਹੜ੍ਹ ਆ ਜਾਂਦਾ, ਜ਼ਰੂਰ ਹੈਗਾ, ਉੱਥੇ ਵੀ ਇੰਨਾ ਪਾਣੀ ਆ ਸਕਦਾ, ਉੱਥੇ ਜਾ ਕੇ ਸਮਾਇਆ। ਇਹ ਯਕੀਨ ਕਰਕੇ ਚੱਲਣਾ ਪਊ ਸਮੁੰਦਰ 'ਤੇ ਪਹੁੰਚੋਗੇ ਤੁਸੀਂ, ਕਿਉਂ ਫਿਰ ਚੱਲਦੇ ਰਹੋਗੇ। ਜਿਹਦੇ ਕੋਲ ਵਿਸ਼ਵਾਸ ਹੈ ਭਰੋਸਾ ਉਹ ਤੁਰਦਾ ਰਹਿੰਦਾ, ਜਿੱਥੇ ਭਰੋਸਾ ਡੋਲ ਜਾਂਦਾ ਉੱਥੇ ਖੜ ਜਾਂਦਾ। ਜਦ ਭਰੋਸਾ ਥਿੜਕ ਜਾਂਦਾ ਫਿਰ ਉਹ ਸਫਲ ਨਹੀਂ ਕਰਦਾ, ਅੱਗੇ ਨਹੀਂ ਕਰਦਾ ਹੁੰਦਾ। ਇਸ ਕਰਕੇ ਬਾਣੀ 'ਤੇ ਮੰਨੇ ਕੀ ਗੱਤ ਕਹੀ ਨਹੀਂ ਜਾਏ, ਜੇ ਮੰਨਦਾ ਚਲੇ ਜਾਊ ਫਿਰ ਉਹ ਗਤੀਸ਼ੀਲ ਰਹੂਗਾ। ਕਿੰਨੀ ਤੇਜ਼ੀ ਨਾਲ ਪਹੁੰਚ ਸਕਦਾ ਉਹਦੇ ਮੰਨਣ 'ਤੇ ਡਿਪੈਂਡ ਕਰਦਾ। ਪਰ ਜਿੱਥੇ ਮੰਨਣ ਤੋਂ ਬੰਦ ਹੋ ਗਿਆ, ਮੰਨੇ ਮਾਰਗ ਠਾਕ ਨਾ ਪਾਏ, ਜੇ ਮੰਨਦਾ ਰਹੂ ਰਸਤੇ 'ਚ ਕੋਈ ਰੁਕਾਵਟ ਨਹੀਂ, ਜਿੱਥੇ ਮੰਨਣ ਤੋਂ ਹਟ ਗਿਆ ਰੁਕਾਵਟ ਉੱਥੇ ਹੀ ਆ ਗਈ। ਇਹ ਉਸ ਦੇ ਨਾਲ ਰਿਲੇਸ਼ਨ ਹੈ ਇਸ ਗੱਲ ਦਾ, ਇਹਨੂੰ ਮੰਨ ਕੇ ਚੱਲੋ ਵੀ ਹਾਂ ਸੱਚ ਹੈ। ਜਿਹੜੇ ਲੋਕ ਸ਼ੰਕੇ ਕਰਦੇ ਨੇ, ਸ਼ੰਕੇ ਤਾਂ ਗੁਰਬਾਣੀ 'ਤੇ ਵੀ ਕਰਨਗੇ, ਫਿਰ ਉਹ ਆਦਿ ਬਾਣੀ 'ਚ ਵੀ ਇਹੀਆਂ ਗੱਲਾਂ ਬਹੁਤ ਨੇ। ਜਿਉਂਦੇ ਨੂੰ ਮੁਕਤੀ ਮਿਲ ਜਾਂਦੀ ਹੈ, ਪੰਡਤ ਮੰਨੇ ਨਹੀਂ, ਹੁਣ ਵੀ ਨਹੀਂ ਮੰਨਦੇ ਲੋਕ ਵੀ ਜਿਉਂਦੇ ਨੂੰ ਮੁਕਤੀ ਮਿਲ ਜਾਂਦੀ ਹੈ। ਗੁਰਬਾਣੀ ਕਹਿੰਦੀ ਹੈ ਮਿਲਦੀ ਹੈ, ਗੁਰਬਾਣੀ ਨੂੰ ਮੰਨਦੇ ਨੇ ਸਿੱਖ ਸੱਚ, ਜੀਵਨ ਮੁਕਤੀ ਨੂੰ ਮੰਨਦੇ ਨਹੀਂ ਮਿਸ਼ਨਰੀ ਵਾਲੇ। ਗੁਰਬਾਣੀ ਨੂੰ ਤੁਸੀਂ ਕਿੱਥੇ ਗੁਰੂ ਮੰਨਦੇ ਹੋ? ਪਖੰਡ ਕਰਦੇ ਹੋ ਫਿਰ ਤਾਂ। ਜੇ ਗੁਰਬਾਣੀ ਨੂੰ ਗੁਰੂ ਮੰਨਦੇ ਹੋ ਤਾਂ ਜੀਵਨ ਮੁਕਤੀ ਨੂੰ ਵੀ ਮੰਨੋ। ਜੀਵਨ ਮੁਕਤੀ ਦਾ ਵਿਸ਼ਾ ਹੀ ਛੱਡਿਆ ਹੋਇਆ ਤੁਸੀਂ, ਬਿਨਾਂ ਕਰਨਾ ਤੇ ਸੁਣਨ ਵਾਲੀ ਬਾਣੀ ਦਾ ਤਾਂ ਵਿਸ਼ਾ ਹੀ ਛੱਡਿਆ ਹੋਇਆ ਤੁਸੀਂ। ਉਹ ਤਾਂ ਵਰਕਾ ਹੀ ਪਾੜਿਆ, ਉਹਨੂੰ ਤਾਂ ਤੁਰੇ ਨਹੀਂ ਰਿਹਾ ਕੋਈ, ਪ੍ਰਚਾਰ ਹੀ ਨਹੀਂ ਹੋ ਰਿਹਾ ਉਹਦਾ। ਪ੍ਰਚਾਰ ਕਾਹਦਾ ਹੋ ਰਿਹਾ? ਸੰਸਥਾ ਬਣਾ ਲਈ, ਅੰਡ ਵੰਡ ਦਾ ਪ੍ਰਚਾਰ ਕਰ ਰਹੇ ਹੋ ਤੁਸੀਂ। ਅਕਾਲੇ ਬਣਾ ਲਿਆ, ਬੁੱਢੇ ਬਣਾ, ਉਹ ਪੜ੍ਹਾਤੇ, ਉਹ ਪ੍ਰਕਾਸ਼ ਕਰ ਲਿਆ ਜੀ, ਉਹ ਮੁੱਖ ਵੱਖ ਲੈ ਲਿਆ, ਦੋ ਚਾਰ ਸ਼ਬਦ ਉਹ ਸਿਖਾ ਤੇ ਭਾਈ ਗੁਰਦਾਸ ਦੀ ਬਾਰੇ ਪੜ੍ਹਾਤੀ। ਇਹਦੇ ਨਾਲ ਕੀ ਹੋਜੂਗਾ? ਇਹ ਸਿੱਖੀ ਹੈ, ਸਿੱਖੀ ਤਾਂ ਸਾਰੀ ਇੱਕ ਜਨਮ 'ਚ ਵੀ ਪੂਰੀ ਸਿਰੇ ਪਹੁੰਚ ਜਾਵੇ ਤਾਂ ਬਹੁਤ ਬੜੀ ਗੱਲ ਹੈ। ਇਹ ਦੇਖੋ ਕਹਿ ਜਨਮ ਲੱਗਣਗੇ, ਇੱਥੇ ਦੱਸਿਆ ਗਲਤੀ ਕਰੇ ਤਾਂ ਜਨਮ ਕਹਿ ਲੱਗਦੇ ਨੇ ਤਾਂ ਪਹੁੰਚਦਾ।
ਹਾਂਜੀ, ਯੋਗ ਸਾਧਨ ਕੀਨ,
ਅਤ ਯੋਗ ਸਾਧਨ ਕੀਨ। ਦੇਖੋ ਯੋਗ ਜੋ ਹੈ, ਸਾਧਨ ਜੋ ਹੈ, ਜੋ ਸਾਧਨਾ ਦਾ ਕੰਮ ਨਹੀਂ ਹੈ, ਸਾਧਨਾ ਦਾ ਕੰਮ ਨਹੀਂ ਹੈ, ਅਸਾਧ ਰੋਗ ਨੇ, ਰੋਗ ਹੈ, ਅਸਾਧਨ ਹੈ ਸਾਰੇ, ਸਾਧਨਾ ਨਾਲ ਨਹੀਂ ਠੀਕ। ਸਾਧਨਾ ਸਰੀਰ ਨਾਲ ਸੰਬੰਧਿਤ ਹੈ, ਮਨ ਸਾਧੇ ਸਿੱਧ ਹੋਏ, ਮਨ ਸਾਧਨ। ਇਹ ਯੋਗ ਸਾਧਨਾ ਜਿਹੜੀ ਕਰਾਉਂਦੇ ਨੇ ਰਾਮਦੇਵ, ਤਾਂ ਉਹ ਵੀ ਨਹੀਂ ਕਰਾਉਂਦਾ ਯੋਗ ਸਾਧਨਾ ਜਿਹੜੀ ਇੱਥੇ ਹੈ, ਉਹ ਤਾਂ ਸਰੀਰ ਦੀ ਐਕਸਰਸਾਈਜ਼ ਹੈ ਕਰਾਉਂਦਾ, ਸਰੀਰ ਦੀਆਂ ਬਿਮਾਰੀਆਂ। ਇਹ ਜਿਹੜੀ ਸਾਧਨਾ ਇਹ ਤੋਂ ਗਾਂਹ ਦੀ ਹੈ, ਰਾਮਦੇਵ ਨੂੰ ਗਾਂਹ ਦੀ ਹੈ, ਧਾਰਮਿਕ ਸਾਧਨਾ। ਪਰ ਇਹਦੇ ਨਾਲ ਪ੍ਰਾਪਤ ਕੀ ਹੁੰਦਾ? ਅਤ ਯੋਗ ਸਾਧਨ
ਕੀਨ,
ਗਿਆਨ ਵਿਹੀਣੀ ਸਾਧਨਾ। ਜਿਹੜੀ ਚੀਜ਼ ਨਾਲ ਗਿਆਨ ਨਹੀਂ ਪੈਦਾ ਹੁੰਦਾ, ਜੇ ਤੁਸੀਂ ਧਰਮ ਦਾ ਉਹ ਕਰਮ ਕਰੋਗੇ ਜਿਹਦੇ ਨਾਲ ਗਿਆਨ ਨਹੀਂ ਪੈਦਾ ਹੁੰਦਾ, ਤਾਂ ਉਹਦੇ ਨਾਲ ਹੰਕਾਰ ਜ਼ਰੂਰ ਪੈਦਾ ਹੋ ਜਾਊਗਾ।
ਤਪ ਗਰਭ ਕੇ ਰਸ ਭੀਨ
ਆ ਗਿਆ, ਉਹਦਾ ਫਲ ਕੀ ਹੋਇਆ? ਹੰਕਾਰ ਦਾ ਫਲ ਲੱਗ ਗਿਆ। ਮੈਂ ਬਹੁਤ ਤਪਸਵੀ ਹਾਂ, ਮੈਂ ਇੰਨੇ ਇੰਨੇ ਘੰਟੇ ਚੌਂਕੜਾ ਮਾਰ ਕੇ ਬੈਠਾ ਰਹਿਣਾ, ਜਿਵੇਂ ਤੁਹਾਡੇ ਉਮਰੀ ਕਾਲਾ ਕਹਿੰਦਾ ਸੀ ਜੋਗੀ ਹਰਭਜਨ ਸਿੰਘ, ਮੇਰੇ ਮੁੰਡੇ 40-40 ਘੰਟੇ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਨੇ, ਹੰਕਾਰ ਆ ਕੱਟਿਆ ਪਿਆ। ਉਹਦੇ ਨਾਲ ਕੀ ਪਤਾ, ਉਹ ਹੰਕਾਰ ਗਿਆਨ ਤਾਂ ਹੈ ਨੀ, ਉਹ ਗਿਆਨ ਤਾਂ ਸ਼ਬਦ ਵਿਚਾਰ ਨਾ ਹੋਣਾ ਸੀ। ਜਿੱਥੇ ਗਿਆਨ ਨਹੀਂ ਉਹ ਧਰਮ ਹੀ ਨਹੀਂ। ਗਿਆਨ ਨਾਲ ਮਨ ਨੂੰ ਸਮਝਾਉਣਾ, ਗਿਆਨ ਤੇ ਬਿਨਾਂ ਸਮਝਣਾ ਨਹੀਂ ਮਨ, ਗਿਆਨ ਕਾ ਬੰਦਾ ਮਨ ਹੈ। ਮਨ ਸਮਝਾਉਣ ਕਾਰਨੇ ਕਛੂ ਪੜੀ ਗਿਆਨ। ਸਮਝਾਉਣਾ ਤਾਂ ਮਨ ਸੀ, ਉਹ ਸਮਝਾਉਣਾ ਸੀ, ਸਮਝਾਉਣਾ ਹੀ ਸਾਧਨ ਹੈ। ਮਨ ਨੂੰ ਸਮਝਾ ਲੈਣਾ ਹੀ ਸਾਧਨ ਹੈ, ਇਹਦੀ ਹੋਰ ਕੋਈ ਸਾਧਨਾ ਨਹੀਂ ਹੈ। ਮਨ ਦੀ ਜ਼ਬਰਦਸਤੀ ਸਾਧਨਾ ਨਹੀਂ ਹੈ, ਇਹਨੂੰ ਅਸੀਂ ਸਮਾਧੀ ਲਾਉਣੀ ਹੈ, ਜ਼ਬਰਦਸਤੀ ਮਨ ਨੂੰ ਖਿੱਚ ਕੇ ਲਿਆਉਣਾ, ਬੈਠ ਇੱਥੇ। ਬੱਚੇ ਬਾਹਰ ਜਾਂਦੇ ਨੇ ਨਹੀਂ ਟਿਕਦੇ, ਉਹਨੂੰ ਟੀਵੀ ਲਾ ਦਿਓ, ਜਿਹੋ ਜੀ ਉਹ ਟੀਵੀ ਦੇਖਣੀ ਚਾਹੁੰਦੇ ਨੇ, ਜਿਹੜੀ ਚੀਜ਼ ਉਹ ਦੇਖਣੀ ਉਹ ਦੇ ਦਿਓ, ਆਪੇ ਬਹਿ ਜਾਣਗੇ। ਉਹਨਾਂ ਨੂੰ ਰਸ ਆਵੇ, ਜਿਹੜੀ ਚੀਜ਼ 'ਚ ਰਸ ਨਹੀਂ ਆਉਂਦਾ ਉੱਥੇ ਮਨ ਨਹੀਂ ਟਿਕਦਾ। ਰਸ ਵਾਸਤੇ ਤਾਂ ਭੱਜਦਾ ਹੈ, ਜੇ ਰਸ ਬੈਠੇ ਨੂੰ ਮਿਲ ਜਾਏ ਫਿਰ ਬਾਹਰ ਕਾਸ ਨੂੰ ਜਾਊ, ਰਸ ਲੈਣ ਤਾਂ ਬਾਹਰ ਹੀ ਭੱਜਦਾ। ਜੇ ਉੱਥੇ ਰਸ ਮਿਲੇ ਫਿਰ ਬਾਹਰ ਕਾਸ ਨੂੰ ਜਾਊਗਾ। ਜੇ ਬੱਚੇ ਨੂੰ ਦੁੱਧ ਮਿਲ ਜਾਂਦਾ ਮਾਂ ਦਾ, ਅੱਖਾਂ ਮੀਜ ਲੈਂਦਾ, ਫਿਰ ਭੱਜਦਾ ਕਿਤੇ। ਗੱਲ ਰਸ ਦੀ ਹੈ, ਇਹ ਜਿਹੜਾ ਰਸ ਸੀ ਯੋਗ ਦਾ, ਇਹ ਐਸਾ ਰਸ ਹੈ ਕਿ ਮੈਂ ਇਹਦੇ ਚ ਆਉਂਦੀ ਹੈ, ਮੈਂ ਕਰਦਾ, ਮੈਂ ਕਰਦਾ, ਆਪੇ ਕਰ ਰਿਹਾ ਨਾ। ਮਨ ਮਰਜ਼ੀ ਦੀ ਸਾਧਨਾ ਕਰ ਰਿਹਾ, ਉੱਥੇ ਮਨ ਪ੍ਰਧਾਨ ਹੈ, ਮਨ ਮਜ਼ਬੂਤ ਹੋ ਰਿਹਾ। ਜਿੰਨਾ ਮਨ ਮਜ਼ਬੂਤ ਹੋ ਰਿਹਾ ਨਾ, ਅਹੰਕਾਰ ਵੱਧ ਰਿਹਾ। ਕੰਮ ਉਹ ਕਰਨਾ ਜਿਹਦੇ ਨਾਲ ਮਨ ਕਮਜ਼ੋਰ ਹੋਵੇ, ਮਨ ਦੇ ਉੱਤੇ ਵਜ਼ਨ ਲੱਦ ਦੋ। ਮਨ ਕੋਲ ਕੀ ਹੈ ਸ਼ਕਤੀ? ਕੀ ਹੈ ਮਨ ਕੋਲ? ਮਨ ਕੋਲ ਬੁੱਧੀ ਦੀ ਸ਼ਕਤੀ ਹੈ, ਜਿਹਦਾ ਇਹਦੀ ਬੁੱਧੀ ਹੈ ਜਿਹੜੀ ਨਾ, ਇਹਨੂੰ ਲੱਗੇ ਮੇਰੀ ਬੁੱਧੀ ਬਹੁਤ ਕਮਜ਼ੋਰ ਹੈ। ਐਸੀ ਬਰਾਬਰ ਚੀਜ਼ ਖੜੀ ਕਰੋ, ਗਿਆਨ ਖੜਾ ਕਰੋ ਜਿਹੜਾ ਇਹਦੇ ਕੋਲ ਹੋਵੇ ਨਾ। ਇਹਦਾ ਜਿਹੜਾ ਬੁੱਧ ਬਾਲ ਹੈ ਉਹ ਤਾਂ ਵੱਡਾ ਬੁੱਧ ਬਾਲ ਇਹਨੂੰ ਜਦ ਦਿਖਾਉਂਦੇ ਆ ਨਾ, ਫਿਰ ਨੀਵਾਂ ਹੁੰਦਾ ਮਨ, ਵਰਨਾ ਨੀਵਾਂ ਨਹੀਂ ਹੁੰਦਾ। ਜਦ ਸਾਹਮਣੇ ਦੇ ਕੋਈ ਵੱਡਾ ਟੱਕਰਦਾ ਨਾ ਭਲਵਾਨ ਨੂੰ, ਫਿਰ ਉਹ ਮੰਨਦਾ ਵੀ ਹਾਂ ਖਾੜੇ ਜਾ ਕੇ, ਅਤੇ ਨਹੀਂ ਤਾਂ ਫਿਰ ਆਪਣੇ ਆਪ ਨੂੰ ਬੜਾ ਸਮਝਦਾ। ਜਦੋਂ ਭਗਤ ਪ੍ਰਗਟ ਹੋਏ ਨੇ, ਸਾਰੇ ਖਾੜੇ ਚੋਂ ਬਾਹਰ ਮਾਰੇ ਭਗਾ ਭਗਾ ਕੇ ਉਹਨੇ ਭਲਵਾਨ ਜੀ ਨੇ, ਸ਼ਾਸਤਰਾਰਥ ਸ਼ਾਸਤਰਾਰਥ ਕਰਨ ਵਾਲੇ ਨਾ, ਗਿਆਨ ਚਰਚਾ ਕਰਨ ਵਾਲੇ ਜਿਹੜੇ ਪੰਡਿਤ ਹੁੰਦੇ ਸੀ ਵਿਦਵਾਨ, ਉਹਨਾਂ ਦੀ ਹਾਜ਼ਰ ਨਹੀਂ ਸੀ ਹੁੰਦੀ ਹੁੰਦੀ ਬਹੁਤੀ। ਉਹ ਆਹੀ ਆ ਜਿਹੜੇ ਹਾਜ਼ਰ ਕਰਾਉਣ ਵਾਲੇ ਨਾ, ਉਹ ਵੀ ਮਿਲ ਲੈਂਦੇ, ਮਿਲ ਜਾਂਦੇ ਹੁੰਦੇ ਸੀ ਆਪਸ ਵਿੱਚ, ਜਿਵੇਂ ਕੋਚ ਮਿਲ ਜਾਂਦੇ ਨੇ, ਜਿਹੜੇ ਰੈਫਰੀ ਹੁੰਦੇ ਨੇ ਮਿਲ ਕੇ ਜਿਤਾ ਲੈਣ ਕਿਸੇ ਨੂੰ, ਉਹ ਐਦਾਂ ਕਰ ਦਿੰਦੇ ਸੀ। ਪਰ ਜਦ ਭਗਤ ਪ੍ਰਗਟ ਹੋਏ ਫਿਰ ਚੁੱਪ ਹੋ ਗਏ ਸਾਰੇ। ਜਦੋਂ ਗਿਆਨ, ਅਸਲੀ ਗਿਆਨ, ਤੱਤ ਗਿਆਨ ਪ੍ਰਗਟ ਹੁੰਦਾ, ਫਿਰ ਬਾਕੀ ਗਿਆਨ ਸਾਰੇ ਛਾਈ ਮਾਈ ਹੋ ਜਾਂਦੇ ਨੇ, ਉਹਦਾ ਜਵਾਬ ਹੀ ਨਹੀਂ ਹੁੰਦਾ ਕਿਸੇ, ਕਿਉਂਕਿ ਉਹ ਪਰਮੇਸ਼ਰ ਦੀ ਬੁੱਧ ਹੈ, ਉਹ ਵਿਵੇਕ ਬੁੱਧੀ ਹੈ, ਉਹਦਾ ਮੁਕਾਬਲਾ ਨਹੀਂ ਹੈ ਕਿਤੇ, ਉਹਦੇ ਮੂਹਰੇ ਨਹੀਂ ਅੱਖ ਹੁੰਦੀ ਕਿਸੇ ਦੀ। ਇੱਥੇ ਬੁੱਧ ਦਾ ਮਤਲਬ ਹੈ ਕੋਈ ਨਹੀਂ, ਯੋਗ ਦੇ ਵਿੱਚ ਬੁੱਧੀ ਦਾ ਕੀ ਮਤਲਬ? ਇਹ ਤਾਂ ਬੁੱਧੀ ਨੂੰ ਸਮਾਂ ਬ੍ਰੇਕਾ ਲਾਉਂਦੇ ਨੇ ਵੀ ਬੁੱਧੀ ਤੋਂ ਕੰਮ ਨਹੀਂ ਲੈਣਾ, ਇਹ ਨਹੀਂ ਹੋ ਸਕਦਾ। ਜਾਗਦਾ ਆਦਮੀ ਬੁੱਧੀ ਤੋਂ ਕੰਮ ਨਾ ਲਵੇ, ਹੋ ਹੀ ਨਹੀਂ ਸਕਦਾ। ਬਸ ਬਹੁਤ ਤੇਜ਼ ਰੇਲ ਚੱਲਦੀ ਹੈ, ਇੰਜਣ ਪੂਰੀ ਸਪੀਡ ਨਾਲ ਚੱਲਦਾ, ਉਹਨੂੰ ਬ੍ਰੇਕਾਂ ਲਾ ਦਈਏ ਬਹੁਤ ਖਤਰਨਾਕ ਹੈ। ਇੰਜਣ ਵੀ ਚੱਲਦਾ ਪੂਰੀ ਤਾਕਤ ਨਾਲ, ਬ੍ਰੇਕਾਂ ਵੀ ਲਾ ਦਈਏ ਤਾਂ ਬਹੁਤ ਖਤਰਨਾਕ ਚੀਜ਼ ਹੈ। ਇਹ ਕੰਮ ਕਰ ਰਹੇ ਨੇ ਯੋਗੀ, ਯੋਗ ਸਾਧਨ ਚ ਮਨ ਨੂੰ ਰੋਕ ਰਹੇ ਨੇ, ਔਰ ਬਹੁਤ ਖਤਰਨਾਕ। ਗਿਆਨ ਤੇ ਬਿਨਾਂ ਨਹੀਂ ਰੋਕ ਰਹੇ। ਦੇਖੋ, ਜਦੋਂ ਮਨ ਨੂੰ ਤੁਸੀਂ ਗਿਆਨ ਦਿਓਗੇ ਨਾ, ਸੋਚਣਾ ਆਪੇ ਬੰਦ ਕਰ ਦਿੰਦਾ। ਜਦੋਂ ਸਮਝਣਾ ਸ਼ੁਰੂ ਹੋਊ, ਸੋਚ ਆਪੇ ਬੰਦ ਹੋ ਜਾਂਦੀ ਹੈ। ਉਹਨੂੰ ਸਮਝਾਉਣਾ ਸ਼ੁਰੂ ਕਰ ਦਿਓ, ਸੋਚ ਆਪੇ ਬੰਦ ਹੋ ਜਾਊਗੀ। ਸੋਚ ਨੂੰ ਬੰਦ ਕਰਨ ਦਾ ਤਰੀਕਾ, ਉਹਨੂੰ ਸਮਝਾਉਣਾ ਸ਼ੁਰੂ ਕਰ ਦਿਓ। ਸ਼ਬਦ ਵਿਚਾਰ ਚੋਂ ਕੁਛ ਮਨ ਪ੍ਰਾਪਤ ਕਰਦਾ, ਜੇ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਆਪਾਂ, ਉੱਥੇ ਪ੍ਰਾਪਤੀ ਹੁੰਦੀ ਹੈ। ਸੋਚਣਾ ਆਪੇ ਬੰਦ, ਇੱਕੋ ਹੀ ਕੰਮ ਹੋ ਗਿਆ, ਸੋਚੂ ਗਿਆ ਸਮਝੂ, ਦੋ ਕੰਮ ਨਹੀਂ ਹੋ ਸਕਦੇ ਐਟ ਏ ਟਾਈਮ। ਜੇ ਸਮਝਣ ਵੇਲੇ ਸੋਚਦਾ ਰਹੂ, ਸਮਝ ਨਹੀਂ ਸਕਦਾ, ਉਹ ਨਹੀਂ ਸਮਝ ਸਕਦਾ। ਜੇ ਸਮਝਣ ਵੇਲੇ ਸੋਚਦਾ ਰਹੂ, ਜਿਹੜਾ ਆਦਮੀ ਉਹ ਸਮਝ ਨਹੀਂ ਸਕਦਾ। ਬਹੁਤ੾ੇ ਆਦਮੀ ਜਿਹੜੇ ਗੁਰਮਤ ਦੇ ਵਿਰੋਧੀ ਨੇ ਨਾ, ਵਿਦਵਾਨ ਆਉਂਦੇ ਨੇ, ਉਹ ਜਦ ਸੁਣਦੇ ਨਹੀਂ ਦੂਏ ਦੀ ਗੱਲ, ਆਪਣਾ ਉਹ ਸਵਾਲ ਪੈਦਾ ਕਰ ਰਹੇ ਹੁੰਦੇ ਨੇ, ਉਹਦੀ ਤਾਂ ਗੱਲ ਸੁਣੇ ਨਹੀਂ ਰਹੇ ਹੁੰਦੇ। ਉਹੀ ਸਵਾਲ ਫਿਰ ਖੜਾ ਕਰ ਦਿੰਦੇ, ਜਿਹਦਾ ਜਵਾਬ ਆਇਆ ਹੋਇਆ ਹੁੰਦਾ, ਉਹੀ ਸਵਾਲ ਫਿਰ ਕਿ ਉਹ ਤਾਂ ਸਮਝਿਆ ਨਹੀਂ ਵੀ ਤੇਰੇ ਸਵਾਲ ਦਾ ਜਵਾਬ ਆ ਗਿਆ। ਇਵੇਂ ਗੁਰੂ ਨਾਨਕ ਨਾਲ ਜੋਗੀ ਕਰ ਰਹੇ ਸੀ, ਜੋਗੀ ਵੀ ਐਵੇਂ ਕਰ ਰਹੇ ਸੀ, ਸਵਾਲ ਦਾ ਜਵਾਬ ਆ ਗਿਆ, ਉਹੀ ਸਵਾਲ ਫਿਰ ਖੜਾ ਕਰਤਾ। ਇਹਦਾ ਮਤਲਬ ਸੁਣ ਨਹੀਂ ਸੀ ਰਹੇ। ਹਾਂਜੀ
ਸਰ, ਆਪ ਜਾਣਨਾ ਔਰ
ਆਪਣੇ ਬਰਾਬਰ ਨਹੀਂ ਬੰਦਿਆਂ ਕਿਸੇ ਨੂੰ ਵੀ ਮੈਂ ਇੰਨਾ ਤਪ ਕਰਦਾ, ਕੋਈ ਨਹੀਂ ਕਰਦਾ, ਹੰਕਾਰ ਹੋ ਗਿਆ। ਆਪਣੇ ਸਮਾਨ ਸਾਰਕ ਹੁੰਦਾ ਸਮਾਨ,
ਸਰ ਆਪ ਜਾਣਨਾ ਔਰ
ਹੋਰ ਨਹੀਂ ਕੋਈ ਮੇਰੇ ਬਰਾਬਰ ਹੋਣਾ ਹੈਗਾ, ਹੰਕਾਰ ਹੋ ਗਿਆ। ਹੰਕਾਰ ਦੀ ਹੱਦ ਹੋ ਗਈ, ਆਪਾਂ ਕਹਿੰਦੇ ਹੱਦ ਹੋ ਗਈ ਨਾ, ਹੰਕਾਰ ਦੀ ਟੀਸੀ ਤੇ ਪਹੁੰਚ ਗਿਆ। ਉਹਦਾ ਰੱਦ ਕੀ ਹੋਇਆ ਫਿਰ? ਦੇਖੋ ਧਰਮ ਕਰ ਰਿਹਾ, ਧਰਮ ਦੇ ਨਾਂ ਤੇ ਤਪ ਕਰ ਰਿਹਾ, ਚੱਲਿਆ ਕਿੱਧਰ ਨੂੰ ਗਿਆ?
ਗਰਭ ਕੇ ਰਸ ਪੀਣ,
ਗਰਭ ਕੇ ਰਸ ਪੀਣ, ਹੰਕਾਰ ਦੇ ਰਸ ਵਿੱਚ ਡੁੱਬ ਗਏ, ਹੰਕਾਰ ਦੇ ਸਮੁੰਦਰ ਜਾ ਵੜਿਆ। ਹਾਂਜੀ
ਸਰ, ਆਪ ਜਾਣਨਾ ਔਰ ਸਭ ਦੇਸ਼ ਮੋਹ ਸਭ ਠੌਰ,
ਸਾਰੇ ਦੇਸ਼ ਚ ਸਭ ਜਗ੍ਹਾ ਜਿੱਥੇ ਜਿੱਥੇ ਤੱਕ ਜਾਣਕਾਰੀ, ਮੇਰੇ ਬਰਾਬਰ ਕੋਈ ਨਹੀਂ। ਬਸ ਇਹ ਬਹੁਤ ਖਤਰਨਾਕ ਗੱਲ ਹੈ। ਚਲ
ਤਬ ਕੋਪ ਕੈ ਇਮਕਾਲ ਇਮ ਭਾਖ ਬੈਨ ਉਤਾਲ,
ਤਬ ਕੋਪ ਕੈ ਇਮਕਾਲ, ਕਾਲ ਕੋਪਿਆ ਫਿਰ, ਕਾਲ ਕੌਣ? ਹੁਕਮ, ਸੱਚਖੰਡ ਕੋਪ ਗਿਆ ਸਾਰਾ, ਅਜੋ ਸੱਚਖੰਡ ਦੇ ਵਿੱਚ ਹੀ ਹੈ, ਬਾਹਰ ਨਹੀਂ ਹੈ, ਅੰਦਰੇ ਪਾਰਲੀਮੈਂਟ ਚ ਬੈਠਾ, ਅੰਦਰੇ ਕਹਿੰਦਾ ਮੇਰੇ ਸਮਾਨ ਦੇਣ ਚ ਕੋਈ ਵੀ ਨਹੀਂ ਹੈ। ਇੱਕ ਆਦਮੀ ਕਹਿੰਦਾ ਜਿਹੜਾ ਬੈਠਾ ਰੁਦਰ ਅਵਤਾਰ, ਜਿਹੜਾ ਜਿਹਨੇ ਰੁਦਰ ਅਵਤਾਰ ਧਰਿਆ,
ਦੱਤਾਤਰੇ,
ਦੱਤਾਤਰੇ ਉਹੀ ਰੁਦਰ ਅਵਤਾਰ ਹੋਇਆ ਫਿਰ। ਉੱਥੇ ਉੱਥੇ ਤਪ ਹੈ, ਤ੍ਰੇਤੇ ਚ ਤਪ ਹੈ, ਤ੍ਰੇਤਾ ਹੈ। ਜਦੋਂ ਹੁਕਮ ਨਹੀਂ ਨਾ ਹੈ, ਜਦੋਂ ਹੁਕਮ ਨਹੀਂ ਨਾ ਹੈ, ਪੂਰਨ ਬ੍ਰਹਮ ਹੈ, ਤਪ ਹੈ, ਉਦੋਂ ਤਪ ਦੀ ਸਟੇਜ ਹੈ, ਸਾਰੇ ਤਪ ਕਰ, ਮਨ ਕਾਬੂ ਚ ਰੱਖਦੇ ਨੇ ਉਦੋਂ। ਬਿਨਾਂ ਹੁਕਮ ਸੁਣੇ ਤੇ ਮਨ ਕਾਬੂ ਰੱਖਣਾ ਤਪ ਹੈ, ਹੁਕਮ ਨਾਲ ਜੁੜ ਕੇ ਮਨ ਕਾਬੂ ਕਰਨਾ ਤਪ ਨਹੀਂ ਹੈ, ਉਹ ਜਪ ਹੈ। ਗੁਰਬਾਣੀ ਵਿਚਾਰ ਕੇ ਮਨ ਕਾਬੂ ਕਰਨਾ ਜਪ ਹੈ, ਕਿਸੇ ਦੇ ਮੂੰਹੋਂ ਆਵਾਜ਼ ਸੁਣ ਕੇ ਮਨ ਕਾਬੂ ਕਰਨਾ ਜਪ ਹੈ। ਹੁਕਮ ਜਦ ਹੈਗਾ ਬਿਨਾਂ ਕੰਨਾਂ ਦੇ ਸੁਣਨ ਵਾਲਾ, ਉਹਦੇ ਨਾਲ ਜੁੜ ਕੇ ਮਨ ਕਾਬੂ ਕਰਨਾ ਜਪ ਹੈ। ਜਦ ਹੁਕਮ ਹੈ ਨਹੀਂ ਉਦੋਂ ਫਿਰ ਤਪ ਹੈ, ਉਹ ਤਾਂ ਫਿਰ ਤਪੇ ਰਹਿ ਗਿਆ ਫਿਰ ਜਪ ਤਾਂ ਹੈ। ਆਪਣਾ ਆਪਣਾ ਮਨ ਆਪਣਾ ਆਪਣਾ ਕਾਬੂ ਕਰਨਾ, ਕਿਸੇ ਨੂੰ ਭੁਲੇਖਾ ਹੋ ਜਾਵੇ ਮੈਂ ਜ਼ਿਆਦਾ ਕਾਬੂ ਕੀਤਾ ਹੋਇਆ, ਮੈਂ ਬੋਲਦਾ ਨਹੀਂ, ਹੋਰ ਗੱਲਾਂ ਕਰਦੇ ਨੇ ਆਪਸ ਵਿੱਚ ਹੀ, ਗੱਲਾਂ ਤਾਂ ਉਦੋਂ ਵੀ ਹੋ ਸਕਦੀਆਂ ਨੇ, ਉੱਥੇ ਕਿਹੜਾ ਗੱਲ ਨਹੀਂ ਹੋ ਸਕਦੀ। ਮੈਂ ਕਿਸੇ ਨੂੰ ਬੋਲਦਾ ਹੀ ਨਹੀਂ, ਮੈਨੂੰ ਭੁਲੇਖਾ ਹੋ ਗਿਆ ਵੀ ਇਹ ਤਾਂ ਐਵੇਂ ਕੰਪਨੀਆਂ ਮਾਰਦੇ ਨੇ, ਮੈਂ ਤਾਂ ਬੋਲਦਾ ਨਹੀਂ, ਮੈਂ ਬੋਲੀ ਬੋਲ ਨਾ ਬੋਲਣ ਨੂੰ ਭੁਲੇਖਾ ਹੋ ਗਿਆ। ਮੌਨ ਧਾਰਨ ਕਰਨਾ ਉਸੇ ਚੋਂ ਆਇਆ ਹੋਇਆ, ਚੁੱਪ ਰਹਿਣਾ, ਚੁੱਪ ਰਹਿਣਾ ਨਹੀਂ ਦਾ ਮਤਲਬ ਇਹ ਨਹੀਂ ਕਿ ਮੂੰਹ ਨਹੀਂ ਬੋਲਣਾ, ਚੁੱਪਾ ਚੁੱਪ ਨਾ ਹੋਵੇ, ਉਹ ਮੌਨ ਵਾਲਾ ਘੱਟਦਾ ਗੁਰਬਾਣੀ ਨੇ। ਜੇ ਮੂੰਹ ਤਾਂ ਨਹੀਂ ਬੋਲਦਾ ਤਾਂ ਮਤਲਬ ਇਹ ਥੋੜ੍ਹੀ ਹੈ ਵੀ ਅੰਦਰੋਂ ਮਨ ਚੁੱਪ ਕਰ ਗਿਆ ਤੇਰਾ, ਅੰਦਰੋਂ ਤਾਂ ਕਹਿ ਰਿਹਾ ਮੇਰੇ ਬਰਾਬਰ ਕੋਈ ਨਹੀਂ, ਇਹਨਾਂ 'ਚ ਉਹ ਤਾਂ ਬੋਲ ਰਿਹਾ, ਅੰਦਰੋਂ ਤਾਂ ਬੋਲ ਰਿਹਾ ਨਾ, ਬਾਹਰੋਂ ਨਹੀਂ ਨਾ ਬੋਲ ਰਿਹਾ, ਅੰਦਰ ਤਾਂ ਬੋਲ ਰਿਹਾ। ਜਦ ਮੰਨ ਰਿਹਾ ਮੇਰੇ ਬਰਾਬਰ ਕੋਈ ਨਹੀਂ, ਬੋਲ ਤਾਂ ਰਿਹਾ ਹੀ ਆ, ਹੋਰ ਕੀ ਹੈ, ਕਲਪਨਾ ਤਾਂ ਚੱਲਦੀ ਹੈ ਨਾ ਅੰਦਰ, ਆਹੀ ਗੱਲ ਹੈ ਇੱਥੇ ਵਾਲੀ, ਉਹ ਗੱਲ ਜੇ ਕਿਸੇ ਨਾਲ ਨਹੀਂ ਗੱਲ ਕਰ ਰਿਹਾ, ਅੰਦਰ ਤਾਂ ਕਰ ਰਿਹਾ ਨਾ, ਕਹਿੰਦਾ ਮੋਹਨੀ ਹੋ ਕੇ ਬੋਲੇ ਨਾ ਨਹੀਂ, ਗੁਰਬਾਣੀ ਨਹੀਂ ਹੈ ਕਿਸੇ ਸੰਤ ਦੀ ਬਾਣੀ ਹੈ, ਮੋਹਨੀ ਨੂੰ ਕਹਿੰਦਾ ਮੋਹਨੀ ਹੋ ਕੇ ਬੋਲੇ ਨਾ ਹੀ, ਮੂੰਹ ਤਾਂ ਨਹੀਂ ਨਾ ਬੋਲਦਾ ਮੋਹਨੀ ਹੋ ਕੇ, ਆਸਾ ਤ੍ਰਿਸ਼ਨਾ ਮਨ ਹੀ ਮਾਹੀ ਕਿ ਆਸਾ ਤ੍ਰਿਸ਼ਨਾ ਮਨ ਚ ਹੈ ਨੀ ਉਹੀ ਤਾਂ ਬੋਲਦਾ ਜਬ ਲਗ ਜਲਤੀ ਅਗਨ ਬੁਝਾਵੇ ਨਾ ਹੀ ਜਿੰਨਾ ਚਿਰ ਆਸਾ ਤ੍ਰਿਸ਼ਨਾ ਦੀ ਅਗਨ ਹੀ ਬੁਝਾ ਲੈਂਦਾ ਤਬ ਲਗ ਨਾਨਕ ਨਾਗਾ ਕਛ ਪਾਵੇ ਨਾ ਹੀ ਗੱਲ ਨਾਨਕ ਦੀ ਕੀਤੀ ਹੈ ਗੱਲ ਕਿਸੇ ਸਾਧੂ ਦੀ ਆਪ ਬੁਝਾ ਲੈ ਅੰਦਰੋਂ ਆਸਾ ਤ੍ਰਿਸ਼ਨਾ ਦੀ ਅੱਗ ਕੁਛ ਨਹੀਂ ਨਹੀਂ ਪ੍ਰਾਪਤੀ ਬੋਲਣ ਨਾ ਬੋਲਣਾ ਕੋਈ ਫਰਕ ਨਹੀਂ ਪੈਂਦਾ ਆਹ ਗੱਲ ਉੱਥੇ ਰਹਿ ਉਹ ਅੱਗ ਪਾਂਬੜ ਜਿਹੜਾ ਸੀ ਨਾ ਹੰਕਾਰ ਦਾ ਹੰਸਹਿਤ ਲੋਭ ਕੋਪ ਚਾਰੇ ਨਦੀਆਂ ਅੱਗ ਅੱਗ ਜਲ ਗਈ ਜਵਾਲਾ ਜਵਾਲਾਮੁਖੀ ਹੋ ਗਿਆ ਜਵਾਲਾਮੁਖੀ ਅੰਦਰ ਅੰਦਰ ਹੈ ਬਾਹਰ ਪ੍ਰਗਟ ਨਹੀਂ ਹੈ ਪ੍ਰਗਟ ਕਦੇ ਕਦੇ ਹੁੰਦਾ ਜਵਾਲਾਮੁਖੀ ਕ੍ਰੋਧ ਦੇ ਰੂਪ ਚ ਪ੍ਰਗਟ ਹੁੰਦਾ ਫਿਰ ਹੰਕਾਰ ਕ੍ਰੋਧ ਦੇ ਰੂਪ ਚ ਪ੍ਰਗਟ ਹੁੰਦਾ ਜਿਵੇਂ ਧਰਤੀ ਦੇ ਅੰਦਰ ਜਵਾਲਾਮੁਖੀ ਉਹਦੇ ਅੰਦਰ ਜਵਾਲਾਮੁਖੀ ਸੀ ਅੰਦਰ ਸੀ ਜਵਾਲਾਮੁਖੀ ਪ੍ਰਗਟ ਤਾਂ ਹੋਇਆ ਨਹੀਂ ਪਰ ਜਿਹਨੇ ਜਾਣਨਾ ਸੀ ਉਹਨੇ ਤਾਂ ਜਾਣ ਲਿਆ ਜਵਾਲਾਮੁਖੀ ਹੈਗਾ ਉਹ ਤਾਂ ਸਾਇੰਸਦਾਨ ਤਾਂ ਜਾਣਦੇ ਨੇ ਕਿੱਥੇ ਕਿੱਥੇ ਇਹਦਾ ਹੈਗਾ ਜਾਣ ਵਾਲੇ ਤਾਂ ਜਾਣਦੇ ਨੇ ਖੋਜੀ ਤਾਂ ਜਾਣਦੇ ਨੇ ਜਵਾਲਾਮੁਖੀ ਕੀ ਹੈ ਕਿੱਥੇ ਹੈ ਹਾਂਜੀ
ਤਬ ਕੋਪ ਕਹਿ ਇਮਕਾਲ ਇਮ ਭਾਖ ਬੈਨ ਉਤਾਲ
ਉਹ ਕਾਲ ਸੀ ਹੁਕਮ ਸੀ ਜਿਹੜਾ ਉਹ ਜਿਹੜੇ ਸੱਚਖੰਡ ਵਾਲੇ ਉਹਨਾਂ ਨੇ ਕਿਹਾ ਸਾਰਿਆਂ ਨੇ ਜੇ ਸਾਰਿਆਂ ਦਾ ਹੁਕਮ ਹੁੰਦਾ ਉਹਨੂੰ ਕਾਲ ਕਹਿੰਦੇ ਸਾਰਿਆਂ ਦਾ ਵਿਚਾਰ
ਤਬ ਕੋਪ ਕਹਿ ਇਮਕਾਲ
ਉਹਨਾਂ ਨੇ ਕਿਹਾ ਭਾਈ ਗੱਲ ਇਹ ਹੈ ਤੂੰ ਜਿਹੜਾ ਤੇਰੇ ਅੰਦਰ ਚੱਲਦੀ ਹੈ ਨਾ ਗੱਲ ਇਹ ਸੱਚਖੰਡ ਚ ਰਹਿਣ ਦੇ ਕਾਬਲ ਨਹੀਂ ਤੂੰ ਰਿਹਾ ਸਾਡੇ ਇੱਥੇ ਦੀ ਜਿਹੜੀ ਹੈ ਨਾ ਅਸੂਲ ਇਹ ਤੇ ਖਿਲਾਫ ਹੈ ਸਾਰੀ ਗੱਲ ਇੱਥੇ ਸਾਰੇ ਬਰਾਬਰ ਨੇ ਜਿਹੜਾ ਬਰਾਬਰ ਨਹੀਂ ਮੰਨਦਾ ਇਹ ਤੋਂ ਕੱਢ ਦਿੰਦੇ ਅਸੀਂ ਇੱਥੇ ਰਹਿਣ ਦੇ ਕਾਬਲ ਨਹੀਂ ਤੇ ਬਰਾਬਰੀ ਹੈ ਤੂੰ ਬਰਾਬਰੀ ਕਿਉਂ ਨਹੀਂ ਮੰਨਦਾ ਤੂੰ ਆਪਣੇ ਆਪ ਨੂੰ ਉੱਚਾ ਕੇ ਬੋਲਦਾ ਐਕਸ਼ਨ ਲੈ ਲਿਆ ਤੇ ਖਿਲਾਫ ਸਮਝ ਆਉਣ ਤੁਸੀਂ ਐਕਸ਼ਨ ਲੈ ਲਿਆ ਸਾਰਿਆਂ ਨੇ ਸਾਰਿਆਂ ਦੇ ਐਕਸ਼ਨ ਦੀ ਆਵਾਜ਼ ਤੁਹਾਨੂੰ ਕਾਲ ਹੈ ਹੁਕਮ ਹੈ ਪਹਿਲਾਂ ਦੇਖਦੇ ਰਹੇ ਜਦ ਪ੍ਰਗਟੇ ਹੋ ਗਿਆ ਕਿਤੇ ਮਾੜਾ ਮੋਟਾ ਪ੍ਰਗਟ ਤਾਂ ਹੋ ਜਾਂਦਾ ਫਿਰ ਕਹਾ ਬਈ ਗੱਲ ਇਹ ਹੈ ਜਿਹੜੇ ਰਾਹ ਤੂੰ ਜਾ ਰਿਹਾ ਇਹ ਰਾਹ ਇੱਥੇ ਦੀ ਤੇਰਾ ਹੁਣ ਗੁਜ਼ਾਰਾ ਹੋ ਸਕਦਾ ਹਾਂ ਤੂੰ ਆਪਣਾ ਅਲੱਗ ਕਿਨਾਰਾ ਕਰ ਲੈ ਤੂੰ ਤਾਂ ਇੱਕ ਗੜ ਜਾਵੇ ਫਰੂਟ ਉਹਨੂੰ ਚੱਕ ਕੇ ਅਗਲੇ ਬਾਹਰ ਰੱਖ ਦਿੰਦੇ ਨੇ ਵੀ ਦੂਜਿਆਂ ਨੂੰ ਗਾੜੂ ਗਾਲਦਿਆਂ ਨੂੰ ਉਹ ਬਾਹਰ ਨਹੀਂ ਕੱਢ ਦਿੰਦੇ ਪਿਆਜ਼ ਗਲਦਿਆਂ ਨੂੰ ਬਾਹਰ ਕੱਢ ਕੇ ਸੁੱਟ ਦਿੰਦੇ ਨੇ ਵੀ ਇਹ ਹੋਰ ਨੂੰ ਗਾੜੂਗਾ ਉਹਨੂੰ ਕਹਿੰਦੇ ਇਹਨੂੰ ਕੱਢੋ ਸੱਚਖੰਡ ਤੋਂ ਬਾਹਰ ਇੱਥੇ ਨਹੀਂ ਅਸੀਂ ਰੱਖਣਾ ਇਹ ਤਾਂ ਹੋਰ ਨੂੰ ਲਾਗ ਲਾਊਗਾ ਐਕਸ਼ਨ ਲੈ ਲਿਆ ਇਹਦੇ ਖਿਲਾਫ ਹਾਂਜੀ
ਇਮ ਭਾਖ ਬੈਨ ਉਤਾਲ
ਇਹ ਤਰੀਕੇ ਨਾਲ ਹੁਕਮ ਕੀਤਾ ਉਹਨੂੰ
ਜੇ ਗਰਭ ਲੋਕ ਕਰੰਤ ਤੇ ਜਾਣ ਕੂਪ ਪਰੰਤ
ਜਿਹੜੇ ਭਾਈ ਗਰਭ ਕਰਦੇ ਨੇ ਉਹ ਸਮਝੋ ਆਖੂ ਚ ਆਖੂ ਹੈ ਆ ਜਿਹੜਾ ਨਾ ਭਵ ਸਾਗਰ ਉਹ ਸਮਝੋ ਖੂਹ ਚ ਡਿੱਗ ਪੈਂਦੇ ਨੇ ਉਹ ਆਪਣੇ ਆਪ ਨੂੰ ਖੂਹ ਚ ਡਿੱਗ ਲਿਆ ਗਰਭ ਕਰਕੇ
ਗਰਭ ਲੋਕ ਕਰੰਤ
ਜਿਹੜੇ ਲੋਕ ਗਰਭ ਕਰਦੇ ਨੇ ਉਹ ਖੂਹ ਚ ਛਾਲ ਮਾਰਦੇ ਨੇ ਸਮਝ ਲਓ ਉਹ ਸਮਝੋ ਖੂਹ ਚ ਡਿੱਗ ਗਏ ਤੇਰੇ ਖੂਹ ਦੇ ਵਿੱਚ ਕੂਪ ਡਿੱਗ ਤੂੰ ਉਸ ਖੂਹ ਖੱਡੇ ਡਿੱਗ ਪਿਆ ਜਿੱਥੋਂ ਹੁਣ ਤੇਰਾ ਨਿਕਲਣਾ ਮੁਸ਼ਕਲ ਹੈ ਅਰ ਸਾਰਿਆਂ ਨੂੰ ਕਿਹਾ ਇਹਨੂੰ ਕਿਹਾ ਤੂੰ ਇਕੱਲੇ ਨੇ ਜਿਹੜੇ ਵੀ ਗਰਭ ਕਰਦੇ ਨੇ ਇੱਥੇ ਇੱਥੋਂ ਜਨਮ ਹੋਣ ਲੱਗਿਆ ਸਭ ਦਾ
ਜੇ ਗਰਭ ਲੋਕ ਕਰੰਤ
ਇੱਥੋਂ ਜਨਮ ਸ਼ੁਰੂ ਹੋਇਆ ਸੱਚਖੰਡ ਚੋਂ ਐਂ ਹੋਇਆ ਹੰਕਾਰ ਬਿਨਾ ਸਰੀਰ ਤੇ ਵੀ ਹੋ ਜਾਂਦਾ ਹੰਕਾਰ ਦਾ ਸੰਬੰਧ ਸਰੀਰ ਨਾਲ ਕੋਈ ਨਹੀਂ ਹੈ ਹੰਕਾਰ ਤਾਂ ਆਤਮਾ ਨੂੰ ਹੋ ਰਿਹਾ ਹੰਕਾਰ ਦਾ ਸਰੀਰ ਨਾਲ ਕੀ ਸੰਬੰਧ ਹੈ ਹੰਕਾਰ ਛੱਡਿਆ ਨਹੀਂ ਜਾਂਦਾ ਸਰੀਰ ਵੱਲੋਂ ਕਿਉਂ ਹੰਕਾਰ ਛੱਡਣ ਵਾਸਤੇ ਉਪਦੇਸ਼ ਦੀ ਲੋੜ ਹੈ ਫਿਰ ਛੱਡਿਆ ਨਹੀਂ ਜਾਂਦਾ ਕੀਤਾ ਜਾ ਸਕਦਾ ਪੈਰ ਕੁਹਾੜਾ ਦਾ ਮਾਰ ਲੈਂਦਾ ਆਪਣੇ ਹੱਥ ਗਾ ਫੜ। ਪਰ ਮੱਲਮ ਪੱਟੀ ਫਿਰ ਡਾਕਟਰ ਤੇ ਕਰ, ਫਿਰ ਮੱਲਮ ਪੱਟੀ ਡਾਕਟਰ ਤੇ ਕਰਾਉਣੀ ਪੈਂਦੀ। ਹਾਂ, ਉਹਨੂੰ ਧਿਆਨ ਜ਼ਰੂਰ ਰੱਖਣਾ ਪੈਂਦਾ ਵੀ ਠੋਰ ਠੋਕਰ ਫੇਰ ਨਾ ਲੱਗ ਜਾਵੇ, ਵਿਚਾਰ ਰੱਖਣਾ ਪੈਂਦਾ। ਉਹ ਚੀਜ਼ ਤੋਂ ਤਾਂ ਕਿ ਛੇਤੀ ਆਰਾਮ ਕਿਵੇਂ ਆਊ, ਪਰਹੇਜ਼ ਰੱਖਣਾ ਪੈਂਦਾ। ਆਹ ਚੀਜ਼ ਖਾਣੀ ਆ ਨਹੀਂ ਖਾਣੀ, ਜੇ ਐਸੀ ਚੀਜ਼ ਖਾਈ ਜਾਵੇ ਜਿਹਨਾਂ ਉਹ 'ਚ ਪਾਕ ਪੈ ਜਾਵੇ, ਉਹ ਚੀਜ਼ ਖਾ, ਐਂਟੀਬਾਇਓਟਿਕ ਖਾ ਜਿਹਦੇ ਨਾਲ ਛੇਤੀ ਆਰਾਮ ਆਵੇ। ਕੁਛ ਪਰਹੇਜ਼ ਨੇ ਗੁਰਬਾਣੀ 'ਚ, ਕੁਛ ਸਿੱਖਿਆ, ਸਿੱਖਿਆ ਨਾਲ ਪਰਹੇਜ਼ ਵੀ ਨੇ। ਹਾਂਜੀ,
ਮੁਰ ਨਾਮ ਗਰਭ ਪ੍ਰਹਾਰ ਸੁਣ ਲੈ ਹੋ ਰੁਦਰ ਵਿਚਾਰ।
ਉਹ ਕਹਿੰਦਾ ਮੇਰਾ ਨਾਮ ਹੁਕਮ ਕਹਿੰਦਾ ਹੈ,
ਮੁਰ ਨਾਮ ਗਰਭ ਪ੍ਰਹਾਰ,
ਗਰਭ ਦੇ ਉੱਤੇ ਚੋਟ ਕਰਨੀ ਸੀ ਸਾਡਾ ਨਾਮ। ਗਰਭ ਤੇ ਚੋਟ ਕਰਨ ਵਾਸਤੇ ਹੀ ਮੈਂ ਪੈਦਾ ਹੁੰਦਾ, ਗਰਭ ਦੂਰ ਕਰਨ ਵਾਸਤੇ। ਹੁਕਮ ਕਾਹਦੇ ਪੈਦਾ ਹੋਇਆ, ਸ੍ਰਿਸ਼ਟੀ ਕਿਉਂ ਰਚੀ? ਗਰਭ ਦੂਰ ਕਰਨ ਵਾਸਤੇ। ਉਹ ਤਾਂ ਫਿਰ ਗਰਮ ਹੋਇਆ ਸੀ ਉੱਥੇ, ਹੋਮੇ ਨਾਵਾ ਨਾਲ
ਵਿਰੋਧ ਹੈ,
ਵਿਰੋਧ ਉੱਥੋਂ ਵਿਰੋਧ ਪੈਦਾ ਹੋਇਆ ਸੱਚਖੰਡ ਦੋਵੇਂ ਨਾ ਬਸਾ। ਤਾਂ ਹੀ ਕਿਹਾ ਵੀ ਹੁਣ ਛੱਡ ਜਾ ਤੂੰ ਜਗ੍ਹਾ, ਇੱਕ ਥਾਂ ਨਹੀਂ ਰਹਿ ਸਕਦੇ ਤੂੰ ਆਪਣੇ ਆਪ ਨੂੰ ਖੂਹ ਸਿੱਟ ਲੈ।
ਸੁਣ ਲਿਓ ਰੁਦਰ ਵਿਚਾਰ,
ਫਿਰ ਰੁਦਰ ਇਹ ਭਾਈ ਵਿਚਾਰ ਦੀ ਗੱਲ ਹੈ, ਸੁਣ ਲੈ, ਤੇਰੇ ਨਾਲ ਨਹੀਂ ਹੋ ਰਹੀ ਹੈ ਗੱਲ, ਇਹ ਨਿਯਮ ਇੱਥੇ ਦਾ, ਕਾਨੂੰਨ ਇੱਥੇ ਦਾ, ਸਭ ਵਾਸਤੇ ਇਹੀ ਕਾਨੂੰਨ। ਸਾਡੇ ਤੋਂ ਕੋਈ ਕਰੂ, ਸਾਡੇ ਵਾਸਤੇ ਵੀ ਇਹ ਗੱਲ,
ਜੇ ਗਰਭ ਲੋਕ ਕਰਨ ਤਾਂ,
ਜਿਹੜਾ ਵੀ ਇੱਥੇ ਲੋਕ ਦੇ ਜਾ ਕੇ ਗਰਭ ਕਰੂਗਾ ਸੱਚਖੰਡ ਚ, ਉਹ ਸਮਝੋ ਟੱਠੇ ਫੂਝ ਗਿਆ। ਉਹ ਗਿਆ ਫੂਝ, ਤੂੰ ਫੂਝ ਡਿੱਗ ਗਿਆ, ਹੁਣ ਪਾਈ ਨਿਕਲਦਾ ਰਹੀ, ਕੱਢਣ ਦੀ ਤੇਰੀ ਮਦਦ ਜ਼ਰੂਰ ਕਰਾਂਗੇ ਅਸੀਂ, ਹਮਦਰਦੀ ਸਾਨੂੰ ਹੈ, ਅਸੀਂ ਫਿਰ ਤੈਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ ਖੂਹ ਚੋਂ, ਪਰ ਗਿਰਿਆ ਤਾਂ ਤੂੰ ਆਪਣੀ ਮਰਜ਼ੀ ਨਾਲ, ਅਸੀਂ ਤਾਂ ਸਿੱਟਿਆ, ਤੇਰੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਕੱਢਣ ਵਾਸਤੇ। ਹਾਂਜੀ,
ਕੀ ਹੈ ਗਰਭ ਕੋ ਮੁਖ ਚਾਰ ਕਛੂ ਚਿੱਤ ਮੋਂ ਅਭਿਚਾਰ।
ਕਹਿੰਦੇ ਭਾਈ ਜਿਹੜਾ ਬ੍ਰਹਮਾ ਉਹਨੇ ਵੀ ਗਰਭ ਕਰ ਲਿਆ ਸੀ ਪਹਿਲਾਂ, ਚਾਰ ਵੇਦ ਜੀ ਨੇ ਲਿਖੇ, ਮੁੱਖ ਚਾਰ ਇਹਨੇ ਚਾਰੇ ਵੇਦਾਂ ਦਾ ਉਚਾਰਨ ਕੀਤਾ, ਉਹਨੂੰ ਉਹਨੇ ਵੀ ਕਰ ਲਿਆ ਸੀ, ਤੇਰੇ ਨਾਲ ਇਹ ਨਹੀਂ ਹੋਈ, ਪਹਿਲਾਂ ਉਹਦੇ ਨਾਲ ਹੋ ਚੁੱਕੀ ਹੈ ਪਰਮਾਨੰਦ ਇਹ ਜੀ ਗੱਲ। ਉਹਨੇ ਵੀ ਹੰਕਾਰ ਕਰ ਲਿਆ ਸੀ, ਸਮਝ ਨੀ,
ਕਛੂ ਚਿੱਤ ਮੋਂ ਅਭਿਚਾਰ,
ਉਹਦੇ ਅੰਦਰ ਵਿਚਾਰ ਤੇ ਉਲਟ ਅਭਿਚਾਰ, ਉਲਟ ਵਿਚਾਰ ਪੈਦਾ ਹੋ ਗਿਆ, ਅਭਿਚਾਰ ਹੁੰਦਾ ਉਲਟ ਵਿਚਾਰ,
ਕਛੂ ਚਿੱਤ ਮੋਂ ਅਭਿਚਾਰ,
ਵਿਚਾਰਧਾਰਾ ਜਿਹੜੀ ਸੀ ਉਹ ਤਾਂ ਉਲਟ ਪੈਦਾ ਹੋ ਗਏ ਖਿਆਲ ਉਹਦੇ ਅੰਦਰ ਵੀ, ਮੇਰੇ ਵਰਗਾ ਕੋਈ ਗਿਆਨਵਾਨ ਨਹੀਂ। ਜਿੱਥੋਂ ਗਿਆਨ ਆਇਆ ਜਿਹਨੇ ਦਿੱਤਾ ਉਹਨੂੰ ਭੁੱਲ ਗਿਆ, ਸਮਝਿਆ ਜੀ, ਸਮੁੰਦਰ ਭੁੱਲ ਗਿਆ ਬੱਦਲ, ਉਹ ਦਸਮ ਪਾਤਸ਼ਾਹ ਲਿਖਦੇ ਨੇ ਥੋਂ, ਕਹਿੰਦੇ ਜਿਹੜਾ ਰੇਤ ਹੈ ਨਾ ਸੂਰਜ ਦੀ ਗਰਮੀ ਨਾਲ ਧੁੱਪ ਨਾਲ ਗਰਮ ਹੋ ਜਾਂਦਾ, ਇੰਨਾ ਹੰਕਾਰ ਜਾਂਦਾ, ਕਹਿੰਦਾ ਹੁਣ ਮੇਰੇ ਤੇ ਪੈਰ ਧਰਕੇ ਦਿਖਾ, ਮੈਂ ਫੂਕ ਕੇ ਰੱਖ ਦਾ। ਪਰ ਸੂਰਜ ਨੂੰ ਨਹੀਂ ਜਾਣਦਾ, ਸੂਰਜ ਭੁਲਾ ਤਾ, ਜਿਹਨੇ ਤੈਨੂੰ ਗਰਮ ਕੀਤਾ ਉਹ ਕੀ ਹੈ, ਜਦ ਤੈਂ ਗਰਮੀ ਲਈ ਉਹਨੂੰ ਭੁੱਲ ਗਏ, ਆਪਣੇ ਹੰਕਾਰ ਜਾ ਗਏ। ਜਦ ਸ਼ਾਮ ਨੂੰ ਇੰਨਾ ਠੰਡਾ ਹੋ ਜਾਣਾ ਉਹਨੇ ਬਸ ਗਰਮੀ ਸਾਰੀ ਲੈ ਜਾਣੀ, ਜੇ ਸੂਰਜ ਨਹੀਂ ਹੋਣਾ। ਇਹ ਜੀ ਹੰਕਾਰ ਦੀ ਗੱਲ ਹੈ।
ਜਬ ਧਰੇ ਤਿੰਨ ਤਨ ਸਾਤ ਤਬ ਬਣੀ ਤਾਂ ਕੀ ਬਾਤ,
ਇਸ ਕਰਕੇ ਬ੍ਰਹਮਾ ਨੂੰ ਸੱਤ ਜਨਮ ਲੈਣੇ ਪਏ,
ਤਬ ਬਣੀ ਤਾਂ ਕੀ ਬਾਤ,
ਤਾਂ ਜਾ ਕੇ ਕਿਤੇ ਉਹ ਫਿਰ ਨਿਊਟਲ ਗੇਅਰ ਚ ਆਇਆ। ਸੱਤ ਜਨਮ ਲੈਣੇ ਪਏ, ਆ ਹੁਣ ਸੱਤ ਜਨਮ ਨੇ ਇੱਥੇ, ਉਹ ਕਹਿੰਦੇ ਨੇ ਦੂਆ ਜਨਮ ਨਹੀਂ ਹੁੰਦਾ ਆਦਮੀ ਦਾ, ਜੇ ਦੂਆ ਜਨਮ ਮੰਨਦੇ ਨੇ ਤਾਂ ਦਸ ਗ੍ਰੰਥ ਮੰਨਣਾ ਪੈਂਦਾ ਉਹਨਾਂ ਨੂੰ, ਸਟੈਂਡ ਲੈ ਬੈਠੇ ਜਿਹੜੇ ਅਗਿਆਨੀ ਆਦਮੀ ਨੇ ਸਟੈਂਡ ਲੈ ਬੈਠੇ, ਜਗ੍ਹਾ ਜਗ੍ਹਾ ਤੇ ਫਸ ਗਏ ਉਹ, ਜੇ ਦਸ ਗ੍ਰੰਥ ਨੂੰ ਮੰਨਦੇ ਨੇ ਸੱਤ ਤਾਂ ਜਨਮ ਲੈਣੇ ਪੈਂਦੇ ਨੇ। ਮੰਨਣਾ ਪਊਗਾ। ਉਹ ਤਾਂ ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ, ਨਾ ਉਹਨਾਂ ਨੂੰ ਹੁਣ ਬ੍ਰਾਹਮਣ ਦਾ ਇੱਧਰ ਆ ਗਏ ਉਹ ਕਹਿਣ ਲੱਗ ਗਏ ਸਾਰੇ ਹਿੰਦੂ ਦਾ ਵੀ ਇਹ ਠੀਕ ਹੈ ਗ੍ਰੰਥ। ਉਹ ਧੋਬੀ ਦੇ ਕੁੱਤੇ ਮੈਂ ਉਹਨਾਂ ਕਰਦੇ ਰਹੇ ਨਾ ਕੱਢਦੇ ਰਹੇ, ਉਹਨਾਂ ਦਾ ਬੇਸ ਕੀ ਹੈ ਉਹਨਾਂ ਦੇ ਧਰਮ ਦਾ? ਕੋਈ ਬੇਸ ਨਹੀਂ, ਸਿਮਰਨ ਸ਼ਾਸਤਰ ਬੇਸ ਨਹੀਂ ਉਹਨਾਂ ਦਾ, ਵੇਦ ਉਹਨਾਂ ਦਾ ਬੇਸ ਨਹੀਂ, ਗੁਰਬਾਣੀ ਉਹਨਾਂ ਦਾ ਬੇਸ ਨਹੀਂ। ਬੇਸ ਕੀ ਹੈ ਫਿਰ ਉਹਨਾਂ ਦਾ? ਕੁਛ ਵੀ ਨਹੀਂ, ਉਹਨਾਂ ਦਾ ਬੇਸ ਹੈ ਝੂਠ। ਕਿਸੇ ਧਰਮ ਦਾ ਕੋਈ ਬੇਸ ਹੁੰਦਾ? ਹੁਣ ਉਹ ਮਾਤਾ ਬੁੱਧ ਦੇ ਕਹਿਣ ਲੱਗ ਗਏ, ਮਾਤਾ ਬੁੱਧ ਵਾਲਾ ਧਰਮ ਵਧੀਆ, ਮੈਂ ਬੋਧੀ ਬਣ ਜਾਓ। ਹਾਂਜੀ ਚਲੋ।
ਤਿੰਨ ਜਨਮ ਧਰ ਤੈ ਜਾਏ ਚਿੱਤ ਦੇ ਸੁਣੋ ਮੁਨੀ ਰਾਏ।
ਇਸ ਕਰਕੇ ਇਹ ਮੁਨੀ ਰਾਏ ਇਸੇ ਤਰੀਕੇ ਨਾਲ ਭਾਈ ਤੂੰ ਵੀ ਹੁਣ ਜਨਮ ਲੈ ਜਾ ਕੇ
ਜਨਮ ਧਾਰ, ਇਹ ਜਨਮ ਤੋਂ ਪਹਿਲਾਂ ਦੀ ਗੱਲ ਸੀ ਪਹਿਲੀ। ਹਾਂ ਜਾਏ
ਜਾ ਕੇ ਤੂੰ ਵੀ ਜਨਮ ਲੈ ਧਰਤੀ ਤੇ ਜਾ ਕੇ।
ਚਿੱਤ ਦੇ ਸੁਣੋ ਮੁਨੀ ਰਾਏ,
ਧਿਆਨ ਨਾਲ ਸੁਣ ਲੈ ਗੱਲ, ਮੁਨੀ ਰਾਏ ਧਿਆਨ ਨਾਲ ਸੁਣ ਲੈ। ਤੇਰੇ ਤੇ ਵੀ ਉਹੀ ਭਾਈ ਕਾਨੂੰਨ ਲਾਗੂ ਹੈ ਜਿਹੜਾ ਉੱਥੇ ਹੋਇਆ।
ਨਹੀਂ
ਜਿਹੜੀ ਪਹਿਲਾਂ ਸਜ਼ਾ ਹੋਈ ਹੈ ਜਿਹਨੂੰ ਜਿਹੋ ਜਿਹੀ ਕੀਤੀ ਸੀ ਉਹਨੇ ਗਲਤੀ ਬ੍ਰਹਮਾ ਨੇ, ਉਹ ਹੀ ਸਜ਼ਾ ਤੈਨੂੰ ਮਿਲੂਗੀ।
ਨਹੀਂ ਐਸ ਹੋਏ ਉਧਾਰ ਸੁਣ ਲੈ ਹੋ ਰੁਦਰ ਵਿਚਾਰ।
ਭਾਈ ਹੋਰ ਹੋਰ ਕੋਈ ਤਰੀਕਾ ਨਹੀਂ ਹੈਗਾ ਉਧਾਰ ਦਾ ਤੇਰਾ, ਐਸੇ ਉਧਾਰ ਹੋਰ ਕਿਸੇ ਤਰੀਕੇ ਨਾਲ ਨਹੀਂ ਹੋ ਸਕਦਾ। ਹੇ ਰੁਦਰ ਅਵਤਾਰ
ਸੁਣ ਲੈ ਹੋ ਰੁਦਰ ਵਿਚਾਰ,
ਰੁਦਰ ਤੂੰ ਇਹ ਵਿਚਾਰ ਦੀ ਗੱਲ ਸੁਣ ਲੈ, ਸਮਝ ਲੈ ਗੱਲ ਭਾਈ, ਉਧਾਰ ਤੇਰਾ ਹੁਣ ਇਸ ਤਰੀਕੇ ਨਾਲ ਹੋਊਗਾ। ਗੱਲ ਤਾਂ ਗਏ ਗੁਣ ਕੀ ਹੋਇਆ, ਹਰ ਵਿਸਰਤ ਤੇਰੇ ਗੁਣ ਗੁਣ ਗਲ ਗਏ, ਹੁਣ ਗੁਣ ਸੁਰਜੀਤ ਕਿਵੇਂ ਹੋਣ ਦੁਬਾਰਾ? ਹੁਣ ਤਾਂ ਵੀ ਜਨਮ ਲੈਣਾ ਪੈਣਾ ਔਗੁਣਾਂ ਨੂੰ ਗੁਣਾਂ ਚ ਬਦਲਣ ਵਾਸਤੇ। ਗੁਣ ਜਾਂ ਗਲਦੇ ਨੇ ਔਗੁਣ ਬਣ ਜਾਂਦੇ ਨੇ, ਹੋਰ ਕੀ ਕਰਦਾ ਇਹਨਾਂ ਦਾ? ਗੁਣ ਔਗੁਣਾਂ ਚ ਤਬਦੀਲ ਹੋ ਗਏ ਤੇ ਹੁਣ ਜਦੋਂ ਰਾਤ ਹੋ ਜਾਂਦੀ ਹੈ, ਰੰਗ ਕੋਈ ਵੀ ਹੋਵੇ ਕੱਪੜੇ ਦਾ ਕਾਲਾ ਹੀ ਲੱਗਦਾ, ਕੋਈ ਰੰਗ ਹੋਵੇ ਕੱਪੜੇ ਦਾ ਕਾਲਾ ਲੱਗੂਗਾ। ਕੋਈ ਰਾਤ ਜੋ ਹੈ ਕੋਈ ਰੰਗ ਹੋ ਜਾਂਦਾ, ਇਹ ਗੁਣ ਸਾਰੇ ਔਗੁਣੇ ਬਣ ਜਾਂਦੇ ਨੇ, ਕੋਈ ਰੰਗ ਰਹਿੰਦਾ ਹੀ ਨਹੀਂ। ਰਾਤ ਹੋ ਗਈ ਤਾਂ ਹਨੇਰਾ ਹੋ ਗਿਆ, ਜਾਂ ਦਿਨ ਚੜ੍ਹਦਾ ਫਿਰ ਅਡੋਡ ਰੰਗ ਖਿੜ ਜਾਂਦੇ ਨੇ, ਅਡੋ ਅਡੋ ਗੁਣਾਂ ਦੀ ਪਛਾਣ ਫਿਰ ਹੋ ਜਾਂਦੀ। ਗਲੇ ਹੋਏ ਤਾਂ ਇੱਕੋ ਹੀ ਜਗ੍ਹਾ, ਜੋ ਚੀਜ਼ ਗਲ ਗਈ ਉਹ ਤਾਂ ਇੱਕੋ ਜਗ੍ਹਾ ਸਿਰਦਾ ਨਹੀਂ ਹੈ, ਉਹ ਤਾਂ ਡਸਟਬੀਨ 'ਚ ਜਾਂਦਾ ਸਭ ਕੁਛ, ਫਿਰ ਗਲੀ ਚੀਜ਼ ਤਾਂ ਡਸਟਬੀਨ 'ਚ ਹੈ, ਚਾਹੇ 200 ਰੁਪਏ ਕਿਲੋ ਦੇ ਆਲੂ ਨੇ ਚਾਹੇ 100 ਰੁਪਏ ਕਿਲੋ ਦੇ ਸੇਬ ਨੇ, ਡਸਟਬੀਨ ਇੱਕੋ ਹੀ ਉਹਦੇ ਵਾਸਤੇ, ਉੱਥੇ ਨਹੀਂ ਗਲੇ ਹੋਏ ਵਾਸਤੇ ਦੋ ਦੀ ਲੋੜ। ਹਾਂਜੀ
ਸੁਣ ਸਰਾਵਣ ਇਹ ਸ਼ਿਵ ਬੈਨ ਹਟ ਛਾੜ ਸੁੰਦਰ ਨੈਣ।
ਸੁਣੀ ਸਰਵਣ,
ਸੁਣ ਸਰਵਣ ਇਹ ਸ਼ਿਵ ਬੈਨ,
ਦੇਖੋ ਕੰਨ ਨਹੀਂ ਹੈਗੇ ਜੋ ਸਰਵਣ ਦੇ, ਸਰੀਰ ਨਹੀਂ ਹੈਗਾ।
ਸੁਣ ਸਰਵਣ ਇਹ ਸ਼ਿਵ ਬੈਨ,
ਅਜੇ ਕੰਨ ਨਹੀਂ ਹੈਗੇ ਸਰਵਣ ਨੇ,
ਸ਼ਿਵ ਬੈਨ
ਸ਼ਿਵ ਨੇ ਇਹ ਸਰਵਣ ਨਾਲ ਇਹਦੀ ਨਿਰਾਕਾਰੀ ਕਰਨਾ, ਨਿਰਾਕਾਰੀ ਦੇਹੀ ਹੈ, ਦੇਹੀ ਗੁਪਤੀ ਜਿਹੜੀ ਦੇਹੀ ਉਹ ਦੇਹੀ ਹੈ, ਆ ਜਿਹੜੀ ਦੇਹੀ ਵਿਦੇਹੀ ਦੀ ਹੈ। ਉਹ ਕਹਿੰਦਾ ਹੁਣ ਇਹ ਵਿਦੇਹੀ ਨੂੰ ਧਾਰਨ ਕਰ, ਦੋ ਦੇਹੀਆਂ ਹੋ ਜਾਣਗੀਆਂ, ਦੇਹੀ ਗੁਪਤ ਵਿਦੇਹੀ ਦਿਸ ਹੈ, ਅੱਖਾਂ ਨੂੰ ਦਿਸਣ ਵਾਲੀ ਦੇਹੀ ਧਾਰਨ, ਉਹ ਅੰਦਰਲੀ ਤਾਂ ਹੈਗੀ ਹੈ ਦੇਹੀ, ਸੱਚਖੰਡ ਚ ਉਹ ਦੇਹੀਆਂ ਹੁੰਦੀਆਂ ਨੇ ਸਭ ਦੀਆਂ। ਇਹ ਗੱਲ ਦਾ ਯਕੀਨ ਕਰਨਾ ਮੁਸ਼ਕਲ ਹੈ, ਨਾਲੇ ਅਸੀਂ ਮੰਨਦੇ ਵੀ ਉਹ ਚਲਿਆ ਗਿਆ ਮਰ ਗਿਆ, ਉਹਦਾ ਹਿਸਾਬ ਹੋਊ, ਉਹਨੂੰ ਜੀ ਮੰਜਾ ਚਾਹੀਦਾ, ਉਹਨੂੰ ਬਿਸਤਰਾ ਚਾਹੀਦਾ, ਨਾਲੇ ਮੰਨੀ ਵੀ ਜਾਂਦੇ ਸਭ ਕੁ,
ਚਰਨਾਂ ਦੇ ਨਮਾਜ਼ ਵੀ ਦਿਓ,
ਉਹਦੇ ਖਾਤਰ ਐਂ ਕਰੋ, ਉਹਦੇ ਉਧਾਰ ਖਾਤਰ ਉਹ ਕਰੋ, ਉਹ ਕਰੋ, ਕਰੀ ਵੀ ਜਾਂਦੇ। ਵਿਸ਼ਵਾਸ ਕੁਛ ਹੈਗਾ ਵੀ ਕੁਛ ਹੈਗਾ ਵੀ ਨਹੀਂ, ਇਹੋ ਜਿਹਾ ਕੁਛ ਹੈ। ਹਾਂਜੀ
ਸੁਣੋ ਸਰਵਣ ਇਹ ਸ਼ਿਵ ਬੈਨ ਹਟ ਛਾੜ ਸੁੰਦਰ ਨੈਣ।
ਸੁੰਦਰ ਨੈਣਾਂ ਵਾਲੇ ਨੇ ਹਟ ਛੜ, ਹਟ ਯੋਗ ਸੀ ਜੋ ਕਰ ਰਿਹਾ ਸੀ, ਹਟ ਯੋਗ ਸੀ, ਮੈਂ ਬੋਲਣਾ ਨਹੀਂ, ਹਟ ਯੋਗ ਉਹ ਗੱਲਾਂ ਬਾਤਾਂ ਕਰੋ, ਬੈਠਿਆਂ ਵਿਚਾਰ ਕਰੋ। ਮੈਂ ਜਦ ਆਪਾਂ ਦੇਖੋ ਨਾ, ਸੰਤ ਮਿਲਾ ਕੁਛ ਸੁਣੀਏ ਕਹੀਏ ਗੁਰਬਾਣੀ ਦਾ, ਜਦ ਸੰਤ ਇਕੱਠੇ ਬੈਠੇ ਨੇ ਉੱਥੇ ਚੁੱਪ ਕਰਨ ਦਾ ਕੀ ਮਤਲਬ ਬਈ? ਗਿਆਨੀ ਕੋ ਗਿਆਨੀ ਮਿਲੇ ਗਿਆਨ ਸਵਾਇਆ ਹੋਏ, ਮੂਰਖ ਕੋ ਮੂਰਖ ਮਿਲੇ ਤੁਰਤ ਲੜਾਈ ਹੋਏ। ਜੇ ਵਿਦਵਾਨ ਨੂੰ ਵਿਦਵਾਨ ਮਿਲਦਾ ਲੜਾਈ ਹੋ ਜਾਂਦੀ ਹੈ ਕਹਿੰਦੇ ਫਟਾਫਟ, ਤੇ ਗਿਆਨੀ ਨੂੰ ਗਿਆਨੀ ਮਿਲਦਾ ਗਿਆਨ ਸਵਾਇਆ ਹੁੰਦਾ, ਦੋਹਾਂ ਦਾ ਵੱਧਦਾ ਵਿਚਾਰ ਕਰਦੇ ਨੇ ਉਹ, ਜਿਹੜਾ ਗਲਤ ਹੁੰਦਾ ਛੱਡ ਦਿੰਦਾ ਉਹ, ਜਿਹੜਾ ਕੋਈ ਚੰਗਾ ਹੁੰਦਾ ਉਹ ਤੇ ਦੋਵੇਂ ਸਹਿਮਤ ਹੋ ਜਾਂਦੇ ਨੇ, ਠੀਕ ਗਲਤ ਸਹਿਮਤ ਹੋ ਜਾਂਦੇ।
ਪੰਡਤ ਮੂਰਖ ਹੈ,
ਪੰਡਿਤ ਮੂਰਖ ਹੈ, ਮੂਰਖ ਪੰਡਿਤ ਇੱਕ ਬੁੱਤ ਹੋ ਜਿੱਤ,
ਮੂਰਖ ਤੋਂ ਮੂਰਖ ਨਾਲੇ ਤੁਰੰਤ ਲੜਾਈ ਹੋਵੇ,
ਤੁਰੰਤ ਲੜਾਈ ਹੋਵੇ, ਮਿਲਣ ਵਾਲੇ ਲੜਾਈ ਹੋ ਜਾਂਦੀ ਹੈ, ਲੜਨ ਨਾਲ ਨਹੀਂ, ਮੂਰਖ ਤੋਂ ਮੂਰਖ ਮਿਲੇ। ਗਿਆਨੀ ਤੋਂ ਗਿਆਨੀ ਲੜੇ, ਗਿਆਨੀ ਨਾਲ ਗਿਆਨੀ ਜੇ ਲੜਦਾ ਗਿਆਨ ਸਵਾਇਆ ਹੁੰਦਾ ਬਹਿ, ਉਹ ਵਿਚਾਰ ਕਰਦੇ ਨੇ ਜਦ ਲੜਾਈ ਹੋਈ ਹੈ, ਉਹਨਾਂ ਦੇ ਲੜਨਾ ਗਿਆਨ ਵੱਧਦਾ, ਉਹਨਾਂ ਦੇ ਮਿਲਣ ਨਾਲ ਲੜਾਈ ਹੁੰਦੀ ਹੈ, ਉਹਨਾਂ ਦਾ ਮਿਲਾਪ ਲੜਾਈ ਦੀ ਜਿਹੜਾ, ਉਹਨਾਂ ਦੇ ਲੜਾਈ ਵੀ ਗਿਆਨ ਨਿਕਲ, ਗਿਆਨ ਸਵਾਇਆ ਹੁੰਦਾ।
ਹਟ ਛਾੜ ਸੁੰਦਰ ਨੈਣ,
ਹਟ ਛੱਡ ਦਿੱਤਾ ਸੁੰਦਰ ਨੈਣ ਵਾਲੇ ਨੇ, ਹਟ ਛੱਡਤਾ, ਇਹ ਤਾਂ ਮੈਂ ਤਾਂ ਗਲਤੀ ਕਰ ਲਈ, ਨੁਕਸਾਨ ਹੋ ਗਿਆ, ਸਾਰੇ ਇੱਕ ਮਤ ਹੋ ਕੇ ਬੋਲ ਪਏ ਖਿਲਾਫ, ਕੀ ਕਰੂਗਾ ਗੱਲਾਂ, ਚਾਹੁੰਦਾ ਤਾਂ ਅਸੀਂ ਮੇਰੀ ਵਡਿਆਈ ਕਰ ਲਈ, ਵੀ ਇਹ ਗਏ ਵੀ ਇਹ ਚੁੱਪ ਰਹਿੰਦਾ ਹੈ, ਹੋ ਗਈ ਉਹ ਉਲਟ ਗੱਲ, ਉਹਨਾਂ ਕੋਲ ਗਿਆਨ ਹੈ ਤੇ ਕੋਈ ਹੈ ਨੀ, ਜਿਹੜਾ ਗਿਆਨ ਚਰਚਾ ਕਰੂ ਗਿਆਨ ਉਹਦੇ ਕੋਲ ਹੋਊਗਾ, ਜਿਹੜਾ ਚਰਚਾ ਹੀ ਛੱਡ ਗਿਆ ਉਹਦੇ ਕੋਲ ਗਿਆਨ ਰਹਿਣਾ ਹੀ ਨਹੀਂ, ਜੇ ਹੈ ਤਾਂ ਰਹਿਣਾ ਕੋਈ ਨੀ।
ਇਹ ਜਾਨ ਗਰਭ ਪ੍ਰਹਾਰ ਛਿਤਲੀਨ ਆਣ ਅਵਤਾਰ,
ਉਹਨੇ ਮੰਨ ਲਿਆ ਵੀ ਹਾਂ ਗਰਭ ਪ੍ਰਹਾਰ ਹੈ ਹੀ, ਜਾਣ ਲਿਆ ਗਰਭ ਪ੍ਰਹਾਰ ਹੈ, ਔਰ ਇਹ ਵੀ ਮੰਨ ਲਿਆ ਮੇਰੇ ਚ ਗਰਭ ਹੈ, ਇਸ ਕਰਕੇ ਉਹਨੇ ਆ ਕੇ ਅਵਤਾਰ ਤਾਂ
ਛਿਤਲੀਨ ਆਣ ਅਵਤਾਰ,
ਆਪ ਉਹਨੇ ਛੇਤੀ ਆ ਕੇ ਛੱਡ ਕੇ ਉੱਥੋਂ ਅਵਤਾਰ ਦੇ ਤਾਣ ਕਰੀ।
ਪਾਦਰੀ ਛੰਦ ਜਿਮ ਕਥੇ ਸਰਬ ਰਾਜਾਨ ਰਾਜ, ਤਿਮ ਕਹੇ ਲਿਖਣ ਸਭ ਹੀ ਸਮਾਜ,
ਹੁਣ ਗਾਹਾਂ ਦਾ ਪ੍ਰਸੰਗ ਸ਼ੁਰੂ ਹੁੰਦਾ ਹੈ, ਕਿਵੇਂ ਉਹਨੇ ਕਿੱਥੇ ਅਵਤਾਰ ਧਾਰਨ ਕਰਨਾ, ਥੱਲੇ ਰਾਜੇ ਨੇ ਸੰਸਾਰ ਆ ਗਿਆ ਇੱਥੇ, ਜਿਵੇਂ ਰਾਜਿਆਂ ਨੇ ਰਾਜ ਕੀਤੇ ਨੇ ਇੱਥੇ ਆ ਕੇ ਇਹ ਲੋਕ ਦੇ ਵਿੱਚ, ਰਿਸ਼ੀ ਮੁਨੀਆਂ ਨੇ ਉਸ ਵੇਲੇ ਦੇ ਉਹਨਾਂ ਦੀ ਕਥਾ ਲਿਖੀ ਹੈ ਉਸ ਤਰੀਕੇ ਨਾਲ, ਯਾਨੀ ਪਹਿਲਾਂ ਵੇਦਾਂ ਵਿੱਚ ਲਿਖੀ ਹੋਈ ਕਥਾ ਹੈਗੀ ਹੈ ਕੁਛ, ਜਿਵੇਂ ਇਹਨਾਂ ਦੇ ਆਪਣੇ ਆਉਂਦੇ ਨੇ ਪ੍ਰਸੰਗ ਚੰਡੀ ਚਰਿੱਤਰ ਦੇ ਵਿੱਚ, ਚੰਡੀ ਉਹ ਬੈਖਾ ਸੁਰੇ ਹੋ ਉਹਨਾਂ ਦੇ, ਇਹਨਾਂ ਨੇ ਵਿਗਾੜ ਕੇ ਲਿਖਤੇ ਉਹ ਗੱਲਾਂ ਕੁਛ, ਮਤਭੇਦ ਕਰਕੇ ਲਿਖੀਆਂ ਨੇ। ਹਾਂਜੀ,
ਜਿਮ ਕਥੇ ਸਰਬ ਰਾਜਾਨ ਰਾਜ, ਤਿਮ ਕਹੇ ਲਿਖਣ ਸਭ ਹੀ ਸਮਾਜ,
ਸਾਰੇ ਸਮਾਜ ਨੂੰ ਲਿਖੀਆਂ ਬੁਰੀਆਂ ਨੇ ਵੀ ਦੱਸੇ ਉਹ ਸਮਝਾ ਕੇ ਆਪਣੀ ਭਾਸ਼ਾ ਚ,
ਜਿਹੇ ਜਿਹੇ ਪ੍ਰਕਾਰ ਤੇ ਕਰਮ ਕੀਨ, ਜੇ ਭਾਂਤ ਜੇਮ ਦਿਜ ਵਰਨ ਲੀਨ,
ਜਿਸ ਜਿਸ ਪ੍ਰਕਾਰ ਨਾਲ ਉਹਨਾਂ ਨੇ ਰਾਜ ਕੀਤੇ, ਕਰਮ ਕੀਤੇ, ਕਿਸੇ ਨੇ ਜੱਗ ਕੀਤਾ, ਕਿਸੇ ਨੇ ਕੁਛ ਕੀਤਾ, ਜਾਂ ਲੜਾਈਆਂ ਹੋਈਆਂ, ਜੋ ਵੀ ਕੁਛ ਹੋਇਆ, ਜਿਵੇਂ ਮਹਾਂਭਾਰਤ ਹੈ, ਰਮਾਇਣ ਹੈ, ਔਰ ਹੋਰ ਇਹਨਾਂ ਦੇ ਗ੍ਰੰਥਾਂ ਵਿੱਚ ਲਿਖੇ ਹੋਏ ਨੇ ਸਾਖੀਆਂ, ਉਹ ਉਹਨਾਂ ਨੇ ਵਰਣ ਕਰਕੇ ਲੋਕਾਂ ਨੂੰ ਸੁਣਾਈਆਂ ਨੇ।
ਜੇ ਭਾਂਤ ਜੇਮ ਦਿਜ ਵਰਨ ਲੀਨ,
ਉਹਨਾਂ ਨੇ ਉਹਨਾਂ ਦਾ ਵਰਣਨ ਕੀਤਾ।
ਜੇ ਜੇ ਚਰਿੱਤਰ ਕਿੰਨੇ ਪ੍ਰਕਾਸ਼, ਤੇਤੇ ਚਰਿੱਤਰ ਭਾਖੋਂ ਸਵਾਸ,
ਜਿੰਨੇ ਜਿੰਨੇ ਜਿਵੇਂ ਜਿਵੇਂ ਚਰਿੱਤਰ ਉਹਨਾਂ ਨੇ ਕੀਤੇ ਨੇ, ਉਹਨਾਂ ਦੇ ਜਿਹੜੇ ਸੁਭਾਅ ਸੀਗੇ, ਚਰਿੱਤਰ ਸੁਭਾਅ ਦਾ ਹੀ ਨਾ ਹੁੰਦਾ, ਚਰਿੱਤਰ ਸੁਭਾਅ ਦੇ ਨਾਲ ਹੁੰਦਾ, ਸੁਭਾਅ ਆਪਣੀ ਬੁੱਧੀ ਅਨੁਸਾਰ ਹੁੰਦਾ, ਬੁੱਧੀ ਅਨੁਸਾਰ ਸੁਭਾਅ ਹੁੰਦਾ, ਆਪਣੇ ਸੁਭਾਅ ਦੇ ਨਾਲ ਹੀ ਚੱਲਦਾ ਹਰ ਕੋਈ। ਉਹ ਜਿਵੇਂ ਜਿਵੇਂ ਚਰਿੱਤਰ ਉਹਨਾਂ ਨੇ ਕੀਤੇ ਨੇ, ਮੈਂ ਪੜ੍ਹੇ ਨੇ, ਕਹਿੰਦੇ ਉਸ ਹਿਸਾਬ ਨਾਲ ਮੈਂ ਤੁਹਾਨੂੰ ਦੱਸਦਾ, ਦਸਮ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੇ ਉਹ ਪ੍ਰਸੰਗ ਤੁਹਾਨੂੰ ਉਸ ਤਰੀਕੇ ਨਾਲ ਮੈਂ ਵੀ ਦੱਸਦਾ, ਉੱਥੋਂ ਪੜ੍ਹ ਕੇ ਹੀ ਦੱਸੇ ਨੇ, ਕਹਿਣ ਦਾ ਮਤਲਬ ਵਿਚਾਰ ਕੇ ਦੱਸੇ ਨੇ, ਪੜ੍ਹ ਕੇ ਨਹੀਂ ਦੱਸੇ, ਵਿਚਾਰ ਕੇ ਦੱਸੇ ਨੇ, ਕਿ ਉੱਥੇ ਡਿਫਰੈਂਸਿਸ ਨੇ। ਉੱਥੇ ਉਹਨਾਂ ਨੇ ਕਿਹਾ ਵੀ ਆ ਐਂ ਨਹੀਂ ਐਂ ਗੱਲ ਹੋ ਸਕਦੀ ਹੈ, ਜਿਵੇਂ ਆਪਾਂ ਵਿਚਾਰ ਲੈਂਦੇ ਮੇਰਾ ਹਾਸ ਐਂ ਨਹੀਂ ਐਂ ਹੋ ਸਕਦਾ, ਉਹਨਾਂ ਨੇ ਵਿਚਾਰ ਕੇ ਦੱਸੇ ਨੇ, ਸਾਰਿਆਂ ਨੂੰ ਪੜ੍ਹਿਆ ਉੱਥੋਂ ਵਿਚਾਰਿਆ, ਉਹ ਸਿੱਟਾ ਕੱਢ ਕੇ ਦੱਸਿਆ ਸਾਨੂੰ।
ਰਿਖੀ ਪੁੱਤਰ ਏਸ ਭਏ ਰੁਦਰ ਦੇਵ, ਮੋਨੀ ਮਹਾਨ ਮਾਨੀ ਅਭੇਵ।
ਇਹ ਰੁਦਰ ਦੇਵ ਸੀ ਜਿਹੜੇ ਦੱਤਾਤਰੇ, ਜਿਸ ਪ੍ਰਕਾਰ ਨਾਲ ਉਹ ਰਿਖੀ ਦੇ ਪੁੱਤਰ ਘਰ ਪੈਦਾ ਹੋਏ ਤੇ ਜਨਮ ਲਿਆ, ਉਹ ਇੱਕ ਰਿਖੀ ਹੈ, ਦੱਤਾਤਰੇ ਦਾ ਬਾਪ, ਉਹਦਾ ਨਾਮ ਅਤਰੇ ਰਿਸ਼ੀ ਹੈ, ਅਤਰ ਉਹਦੇ ਆ ਕੇ ਜਿਵੇਂ ਜਨਮ ਲਿਆ ਉਹਨੇ, ਉਹ ਪ੍ਰਸੰਗ ਮੈਂ ਤੁਹਾਨੂੰ ਦੱਸਣ ਲੱਗਾ।
ਮੋਨੀ ਮਹਾਨ ਮਾਨੀ ਅਭੇਵ,
ਬਹੁਤ ਮੋਨੀ ਸੀ, ਉਹ ਮੋਨ ਤਾਂ ਉੱਥੋਂ ਹੀ ਸੀ ਨਾ ਆਇਆ ਹੋਇਆ, ਉੱਥੇ ਵੀ ਤਾਂ ਮੋਨੀ ਉਹ ਸੀ ਸੱਚਖੰਡ, ਉਹ ਮੋਨੀ ਉਹ ਰਹਿਣਾ ਤੇ ਉਹਦਾ ਸੁਭਾਅ ਚ ਸੀ, ਉਹ ਸੁਭਾਅ ਥੋੜੀ ਬਦਲਣਾ ਜੋ ਮੋਨੀ ਦਾ।
ਮੋਨੀ ਮਹਾਨ ਮਾਨੀ ਅਭੇਵ,
ਇਹ ਪਿੱਛੋਂ ਆਏ ਹੁੰਦੇ ਨੇ ਸੁਭਾਅ, ਔਰ ਮਾਨੀ ਮਾਨੀ ਵੀ ਉੱਥੇ ਸੀ, ਜੇ ਮੋਨੀ ਹੈ ਤਾਂ ਮਾਨੀ ਵੀ ਹੈ, ਹੰਕਾਰੀ ਵੀ ਹੈ। ਹੁਣ ਮੋਨੀ ਵੀ ਹੈ ਤੇ ਮਾਨੀ ਵੀ ਹੈ, ਮੋਨ ਦਾ ਹੰਕਾਰ ਵੀ ਨਾਲ ਹੈ।
ਪੁੰਨ ਭਏ ਅਤਰ ਰਿਖ ਮੁਨੀ ਮਹਾਨ,
ਉੱਧਰ ਕਹਿੰਦੇ ਰਿਸ਼ੀਆਂ ਦੇ ਵਿੱਚੋਂ ਅਤਰ ਰਿਸ਼ੀ ਮਹਾਨ ਰਿਸ਼ੀ ਮੰਨਿਆ ਜਾਣ ਲੱਗ ਪਿਆ, ਕਿਉਂ ਸੀ ਉਹ ਮਹਾਨ, ਪਹਿਲਾਂ ਮਹਾਨ ਸੀ, ਕਿਉਂਕਿ ਸੁਆ ਜਿਹੜੀ ਇਹਦੀ ਮਾਂ ਹੈ, ਬਾਅਦ ਵਿੱਚ ਬਣਦੀ ਦੱਤਾਤਰੇ ਦੀ, ਉਹਦੀ ਸ਼ਰਤ ਸੀ ਨਾ ਵੀ ਜਿਹੜਾ ਮੈਂ ਉਹਦੇ ਨਾਲ ਵਿਆਹ ਕਰਾਊਂ, ਜਿਹੜਾ ਮੇਰੇ ਨਾਲ ਸਰੀਰਕ ਸੰਬੰਧ ਨਹੀਂ ਕਰੂ, ਔਲਾਦ ਨਹੀਂ ਪੈਦਾ ਕਰਨੀ। ਕਿਸੇ ਰਿਸ਼ੀ ਮੁਨੀ ਨੇ ਚੈਲੰਜ ਕਬੂਲ ਨਹੀਂ ਕੀਤਾ ਸੀ, ਚੈਲੰਜ ਹੈ। ਫਿਰ ਉਹ ਕਹਿਣ ਲੱਗੇ ਤਾਂ ਕੋਈ ਬਹੁਤ ਬੜੀ ਸ਼ਕਤੀ ਹੈ ਜਿਹੜੀ ਪੈਦਾ ਹੋਈ ਹੈ, ਆਦਮੀ ਦੀ ਜਿਹੜੀ ਹੈ ਨਾ ਸੀਨੀਓਰਿਟੀ ਕਹਿ ਲਓ, ਜਾਂ ਆਦਮੀ ਦਾ ਜਿਹੜਾ ਸਿੱਕਾ ਹੈ ਨਾ, ਆਦਮੀ ਦੀ ਵਡਿਆਈ ਹੈ ਨਹੀਂ ਰਹਿਣੀ ਹੁਣ, ਜੇ ਤੁਸੀਂ ਚੈਲੰਜ ਕਬੂਲ ਕੀਤਾ। ਆਦਮੀ ਪ੍ਰਧਾਨ ਬਣਿਆ ਜਾਂਦਾ, ਪ੍ਰਧਾਨਗੀ ਖਤਮ ਹੋ ਜੂਗੀ ਆਦਮੀ, ਰਿਸ਼ੀਆਂ ਨੇ ਕਿਹਾ ਚੈਲੰਜ ਕਬੂਲ ਕਰਨਾ ਚਾਹੀਦਾ। ਉਹ ਕਹਿੰਦੇ ਵੀ ਚੈਲੰਜ ਨੂੰ ਜੇ ਕਬੂਲ ਕਰਕੇ ਨਵਾਇਆ ਨਾ ਗਿਆ, ਫਿਰ ਵੀ ਪ੍ਰਧਾਨਗੀ ਤਾਂ ਖਤਮ ਹੋ ਗਈ, ਲੜ ਬੇਇੱਜ਼ਤੀ ਹੋ ਗਈ,
ਸਲਿਪ ਹੋ ਗਿਆ।
ਫਿਰ ਕਹਿੰਦੇ ਕੀ ਕੀਤਾ ਜਾਵੇ, ਫਿਰ ਕਹਿੰਦੇ ਵੀ ਅਤਰ ਰਿਸ਼ੀ ਨੂੰ ਬੁਲਾਓ, ਉਹ ਕਰ ਸਕਦਾ ਕੰਮ, ਉਹ ਕਿਤਾ ਮਤਲਬ ਉਹ ਬੰਦੇ ਸੀ, ਸਾਰੇ ਬੰਦੇ ਸੀ ਵੀ ਉਹ ਕਰ ਸਕਦਾ, ਆਪਾਂ ਨਹੀਂ ਕਰ ਸਕਦੇ ਕੰਮ, ਬੰਦੇ ਹੀ ਸੀ ਨਾ। ਆਹ ਗੱਲ ਇੱਥੇ ਉਹਨਾਂ ਨੇ ਉਹ ਪ੍ਰਸੰਗ ਪੂਰਾ ਨਹੀਂ ਲਿਖਿਆ, ਮੋਨੀ ਮਹਾਨ ਮੁਨੀਆਂ ਦੇ ਵਿੱਚੋਂ ਮਹਾਨ ਕਿਵੇਂ ਆ ਉਹ, ਸਾਰਿਆਂ ਨੇ ਉਹਨੂੰ ਕਿਹਾ, ਉਹਨੂੰ ਕਿਹਾ ਵੀ ਬਈ ਇਹ ਇੱਕ ਇੱਜ਼ਤ ਦਾ ਸਵਾਲ ਆ ਗਿਆ, ਹੁਣ ਜੇ ਨਾ ਬਚਾ ਸਕੇ ਇੱਜ਼ਤ ਆਪਾਂ, ਤੇ ਆਦਮੀ ਦੀ ਪ੍ਰਧਾਨਗੀ ਸਮਾਪਤ ਹੋ ਜੂਗੀ। ਇਹ ਚੈਲੰਜ ਆ ਚੁੱਕਿਆ ਪਹਿਲਾਂ, ਜਿਹੜੇ ਅੱਜ ਚੈਲੰਜ ਖੜਾ ਕਰਦੇ ਨੇ, ਆ ਉੱਥੇ ਹੱਲ ਹੈ, ਸਾਡੇ ਕੋਲ ਪ੍ਰਸੰਗ ਪਿਆ, ਆ ਚੁੱਕਿਆ ਪਹਿਲਾਂ ਚੈਲੰਜ, ਔਰ ਅਣਸੋਇਆ ਪਸਤਾਈ ਹੈ ਬਾਅਦ ਦੇ ਵਿੱਚ, ਪਤਾ ਲੱਗ ਜੂਗਾ ਇੱਥੇ ਗਲਤ ਫੈਸਲਾ ਲੈ ਲਿਆ ਸੀ, ਗਲਤ ਅਨਨੈਚੁਰਲ ਫੈਸਲਾ, ਨੇਚਰ ਦੇ ਖਿਲਾਫ਼ ਫੈਸਲਾ, ਪਰ ਅੱਤਰ ਨੇ ਕਬੂਲ ਕਰ ਲਿਆ ਸੀ, ਔਰ ਉਹਨੇ ਨਵਾਇਆ ਵੀ।
ਦਸ ਚਾਰ ਚਾਰ ਵਿਦਿਆ ਨਿਧਾਨ,
ਦਸ ਚਾਰ ਚਾਰ ਵਿਦਿਆ
ਨਿਧਾਨ,
ਚਾਰੇ ਵੇਦਾਂ ਦਾ ਗਿਆਨ ਹੈ, ਚਾਰੇ ਗਿਆਨ ਦੇ ਸਟੈਪ ਨੇ ਉਹਦੇ ਕੋਲ, ਦਸਾਂ ਗਿਆਨ ਇੰਦਰੀਆਂ ਦੇ ਕਾਬੂ ਹੈ, ਦਸ ਚਾਰ ਚਾਰ ਦਾ ਮਤਲਬ ਅਠਾਰਾਂ ਦੀ ਹੈ, ਪ੍ਰਾਣ ਅਠਾਰਾਂ ਲਿਖ ਦਿੰਦੇ ਫਿਰ ਉਹ, ਦਸ ਚਾਰ ਚਾਰ ਕਿਉਂ ਲਿਖਿਆ, ਅਠਾਰਾਂ ਜਿੱਥੇ ਅਠਾਰਾਂ ਦੀ ਲੋੜ ਹੈ ਅਠਾਰਾਂ ਲਿਖਿਆ ਹੋਇਆ, ਉੱਥੇ ਦਸ ਚਾਰ ਚਾਰ ਦਸੇ ਗਿਆਨ ਇੰਦਰੀਆਂ ਦਾ ਗਿਆ ਤਾ, ਦਸ ਜਿਹੜੇ ਦੁਆਰ ਨੇ ਸਰੀਰ ਦੇ, ਇਹਦਾ ਉਹਨੂੰ ਸਮਝ ਹੈ, ਦੋ ਦੁਆਰੇ ਦਾ ਪ੍ਰਗਟ ਨੇ, ਗੱਲ ਤਾਂ 10 ਵਜੇ ਦੀ ਉਹ ਗੱਲ ਹੈ, 10 ਹਜ਼ਾਰ ਦੀ ਉਹਨੂੰ ਸਮਝਾਓ, ਤ੍ਰਿਕੁਟੀ ਨੂੰ 10 ਹਜ਼ਾਰ ਨਹੀਂ ਸਮਝਦਾ। ਇਹਦਾ ਮਤਲਬ ਪੂਰਾ ਗਿਆਨੀ ਗਿਆਨਵਾਨ, ਚਾਰੇ ਵੇਦਾਂ ਦਾ ਗਿਆਤਾ ਹੈ, ਚਾਰੇ ਵੇਦਾਂ ਦਾ ਗਿਆਤਾ ਮਤਲਬ ਹੈ ਚਾਰੇ ਵੇਦਾਂ ਦੇ ਵਿੱਚ ਤਿੰਨ ਲੋਕ ਦਾ ਗਿਆਨ ਆ ਜਾਂਦਾ ਹੈ। ਚਾਰੇ ਵੇਦਾਂ ਦਾ ਸਾਰ ਹੈ ਗੁਰਬਾਣੀ, ਤਿੰਨ ਲੋਕ ਦਾ ਗਿਆਨ ਹੈ ਇਹਦੇ ਚ। ਉੱਥੇ ਜਿਹੜਾ ਹੋਰ ਉੱਥੇ ਦਵਾਈਆਂ ਬੂਟੀਆਂ ਦਾ ਜ਼ਿਆਦਾ ਝੰਝਟ ਪਾਇਆ ਹੋਇਆ ਨਾ ਸਰੀਰ ਦਾ, ਉਹ ਵਿਸਤਾਰ ਕੀਤਾ ਹੋਇਆ। ਮਾਇਆ ਦਾ ਵਿਸਤਾਰ ਜ਼ਿਆਦਾ ਹੈ, ਮਾਇਆ ਦਾ ਵਿਸਤਾਰ ਸੀਮਿਤ ਕਰਤਾ ਗੁਰਬਾਣੀ ਨੇ। ਮਾਇਆ ਸਾਡਾ ਵਿਸ਼ਾ ਨਹੀਂ ਹੈ, ਸਾਡਾ ਵਿਸ਼ਾ ਆਤਮ ਗਿਆਨ ਹੈ। ਇਸ ਕਰਕੇ ਮਾਇਆ ਵਾਲਾ ਵਿਸ਼ਾ ਬਹੁਤਾ ਨਹੀਂ ਟੱਚ ਕੀਤਾ, ਆਤਮ ਗਿਆਨ ਵਾਲਾ ਵਿਸ਼ੇ ਦੀ ਵਿਸਤਾਰ ਕੀਤੀ ਹੈ। ਵਿਸਤਾਰ ਆਤਮ ਗਿਆਨ ਦੇ ਵਿਸ਼ੇ ਦਾ ਹੀ ਹੈ ਸਾਡਾ। ਸਾਡੇ ਕੋਲ ਇਹ ਬ੍ਰਹਮ ਵਿਚਾਰ ਹੈ, ਸਾਰੀ ਬ੍ਰਹਮ ਗਿਆਨ ਹੈ, ਆਤਮ ਗਿਆਨ ਹੈ, ਆਤਮਾ ਦੇ ਵਿਸ਼ੇ ਦਾ ਇਹ ਸਾਡੇ ਕੋਲ ਹੈਗਾ। ਇਹ ਟੌਪ ਦਾ ਗਿਆਨ ਹੈ, ਉਹ ਥੱਲੇ ਦੇ ਗਿਆਨ ਨੇ, ਆਯੁਰਵੈਦਿਕ ਹੈ, ਉਹਦੇ 'ਚ ਹੋਰ ਹੈ, ਜੰਤਰ ਮੰਤਰ ਨੇ, ਜੋ ਵੀ ਕੁਛ ਚੱਲਦਾ ਉਹ ਤਾਂ ਉੱਚਾ ਉੱਚੀ ਅਵਸਥਾ ਦੀ ਗੱਲ ਹੈ। ਚਾਰ ਪ੍ਰਕਾਰ, ਚਾਰੇ ਸਟੈਪ ਨੇ ਗਿਆਨ ਦੇ ਜਾਂਦੇ, ਉਹ ਜਿਹੜੇ ਕਬੀਰ ਦੇ ਚਾਰ ਸ਼ਲੋਕ ਨੇ। ਪਹਿਲਾਂ ਉਹ ਰੋੜਾ ਹੋਰਾ ਬਾਟਕਾ, ਫਿਰ ਜੋ ਤੁਹਾਡੀ ਵੇਖੇ, ਫਿਰ ਪਾਣੀ, ਫਿਰ ਪਾਣੀ ਤੋਂ ਜਾਂਦੇ ਰਹਿਣਾ ਥਾ ਚਾਹੀਏ। ਜਿਹੜੇ ਚਾਰੇ ਪੜਾਅ ਪੂਰੇ ਕਰ ਲਏ ਉਹਨੇ, ਗਿਆਨ ਦੇ ਚਾਰੇ ਪੜਾਅ ਪੂਰੇ ਕਰਕੇ ਨਿਜ ਘਰ ਟਿਕ ਗਿਆ। ਨਿਜ ਘਰ ਤਾਂ ਹੀ ਟਿਕਦਾ ਜੀ ਨਿਜ ਘਰ ਦਾ ਪਤਾ ਹੁੰਦਾ। ਕਹਿਣ ਦਾ ਮਤਲਬ ਇਹ ਹੈ, ਆਤਮਦਰਸ਼ੀ ਹੈ ਉਹ, ਉਹ ਆਤਮਦਰਸ਼ੀ ਹੈ, ਉਹ ਰਿਸ਼ੀ ਮੁਨੀ ਵਰਗਾ ਰਿਸ਼ੀ ਮੁਨੀ ਨਹੀਂ ਹੈ,
ਮਹਾਨ
ਹੈ ਉਹਨਾਂ ਚੋਂ, ਉਹ
ਵਿਦਿਆ ਨਿਧਾਨ
ਹੈ। ਹਰ ਪ੍ਰਕਾਰ ਦੀ ਵਿਦਿਆ ਉਹਦੇ ਕੋਲ, ਤਿੰਨ ਲੋਕ ਦਾ ਗਿਆਨ ਉਹਦੇ ਕੋਲ, ਬੜੇ ਭਾਂਡੇ ਸਾਰੇ ਹੀ ਆ ਜਾਂਦੇ। ਬੜਾ ਭਾਂਡਾ ਹੋਵੇ ਨਾ, ਉਹ ਚ ਛੋਟੇ ਬੱਚੇ ਆਈ ਜਾਂਦੇ ਸੀ।
ਲੀਨੋ ਸੋ ਜੋਗ ਤਜ ਰਾਜ ਆਣ, ਸੇਵਿਆ ਰੁਦਰ ਸੰਪਤ ਨਿਧਾਨ। ਲੀਨੋ ਸੋ ਜੋਗ ਤਜ ਰਾਜ ਆਣ,
ਉਹਨੇ ਯੋਗ ਤਜ ਦਿੱਤਾ ਸੀ। ਇਹ ਜਿਹੜਾ ਗ੍ਰਿਹਸਥ ਆਸ਼ਰਮ ਹੈ ਨਾ, ਇਹ ਰਾਜ ਆਸ਼ਰਮ, ਇਹ ਰਾਜ ਹੈ। ਗ੍ਰਿਹਸਥ ਆਸ਼ਰਮ ਜਿਹੜਾ ਹੈ ਨਾ, ਇਹ ਰਾਜ ਹੈ। ਰਾਜ ਕੋਈ ਰਾਜਾ ਨਹੀਂ ਹੁੰਦਾ, ਜਿਹਦੇ ਘਰ ਚ ਚੱਲਦੀ ਹੋਵੇ ਉਹ ਵੀ ਰਾਜਾ। ਇੱਥੋਂ ਰਾਜ ਸ਼ੁਰੂ ਹੁੰਦਾ, ਘਰ ਚ ਜੀ ਤਾਂ ਘਰ ਦੇ ਜੀ ਦੇ ਮਗਰ ਨੂੰ ਰਾਜਾ, ਇੱਥੋਂ ਰਾਜ ਸ਼ੁਰੂ ਹੁੰਦਾ ਅਸਲ ਦੇ ਵਿੱਚ। ਫਿਰ ਥੋੜਾ ਜਿਹਾ ਹੋਰ ਦਾਇਰਾ ਵੱਡਾ ਹੋ ਜਾਂਦਾ, ਗਲੀ ਮੁਹੱਲੇ ਚ ਜਿਹਦੀ ਸਾਰੇ ਮੰਨਦੇ ਹੋਣ ਉਹ ਰਾਜਾ। ਇੱਕ ਆਪਣੀ ਪਿੰਡ ਦੇ ਵਿੱਚ ਪੰਚ ਬਣ ਜਾਂਦਾ, ਕੋਈ ਸਰਪੰਚ ਬਣ ਜਾਂਦਾ ਜਿਹਨੂੰ ਸਰਬਸੰਮਤੀ ਨਾਲ ਬਣਾਉਂਦੇ ਨੇ, ਆ ਵੋਟਾਂ ਵਟਾਣੇ ਦਾ ਨਮੂਨ ਦੀ ਗੱਲ, ਅੱਗੇ ਸਰਬਸੰਮਤੀ ਨਾਲ ਬਣਾਉਂਦੇ ਤੇ ਪਰ ਇੱਦਾਂ ਵੱਧਦਾ ਚਲਾ ਜਾਂਦਾ ਉੱਪਰ। ਸਟਾਰਟ ਇੱਥੋਂ ਹੁੰਦਾ, ਔਰ ਜਿਹਦਾ ਆਪਣੇ ਮਨ ਤੇ ਰਾਜ ਹੈ ਅਸਲ ਦੇ ਵਿੱਚ ਉਹ ਰਾਜ ਹੈ। ਦੂਆ ਜਦ ਮਗਰ ਲੱਗਦਾ ਜਾਂ ਤੁਹਾਡਾ ਆਪਣਾ ਮੁਰ ਕਾਬੂ, ਜੇ ਦੂਆ ਨਹੀਂ ਤੁਹਾਡੇ ਮਗਰ ਲੱਗਦਾ ਫਿਰ ਕਿਸੇ ਹੋਰ ਤਰੀਕੇ ਨਾਲ ਮਗਰ ਹੋਊਗਾ, ਜੇ ਮਗਰ ਲੱਗਦਾ ਕਿਸੇ ਹੋਰ ਲਾਲਚ ਨੂੰ ਹੋਊਗਾ। ਪੂਰਾ ਮਗਰ ਤਾਂ ਲੱਗ ਸਕਦਾ ਜੇ ਆਪਣਾ ਮਨ ਤੁਹਾਡਾ ਆਪਣੇ ਮਨ ਤੇ ਰਾਜ ਹੈ ਜਿਹਦਾ, ਉਹ ਦੂਏ ਦੇ ਮਨ ਤੇ ਰਾਜ ਕਰ ਸਕਦਾ, ਪਤਾ ਨਹੀਂ ਕਰ ਸਕਦਾ। ਕੋਈ ਆਦਮੀ ਤਿਆਰ ਹੋ ਸਕਦਾ ਉਹਦੀ ਗੱਲ ਮੰਨੂ, ਸਾਰੇ ਨਾ ਹੋਣ, ਪਰ ਉਹ ਕਿਸੇ ਦੇ ਮੁਲ ਤੇ ਰਾਜ ਕਰ ਸਕਦਾ। ਇੱਕ ਰਾਜਾ ਜਿਹੜਾ ਹੈਗਾ ਉਹ ਕਿਸੇ ਦੇ ਮੁਲ ਤੇ ਰਾਜ ਨਹੀਂ ਕਰ ਸਕਦਾ, ਡੰਡੇ ਨਾਲ ਨਹੀਂ, ਦਿਮਾਗ ਤੇ ਰਾਜ ਕਰ ਸਕਦਾ, ਰੋਜ਼ ਦਿਮਾਗ ਤੇ ਰਾਜ ਕਰਦਾ, ਦਿਲ ਦੇ ਉੱਤੇ ਰਾਜ ਕਰਨ ਹੋਰ ਚੀਜ਼ ਹੈ। ਜਿਹੜੇ ਸਰਬਸੰਮਤੀ ਨਾਲ ਜਿਹਨੂੰ ਅਸੀਂ ਬਣਾਉਂਦੇ ਉਹਦਾ ਦਿਲ ਤੇ ਰਾਜ,
ਦਿਲ ਤੇ ਰਾਜ
ਵੋਟਾਂ ਨਾਲ ਬਣਾਉਂਦੇ ਉਹ ਰਾਜ ਹੋਰ ਕਿਸੇ ਦਾ ਰਾਜ ਕਰਦਾ, ਉਹ ਦੇਖੋ ਰਾਜ ਥੋੜੀ ਹੈ ਜਿਹੜੇ ਚੱਲ ਰਹੇ ਹਨ ਵੋਟਾਂ। ਇਹ ਰਾਜ ਵੀ ਅੱਤਵਾਦ ਹੈ, ਐਕਸ਼ਨ ਅੱਤਵਾਦ ਹੈ, ਰਿਐਕਸ਼ਨ ਵੀ ਅੱਤਵਾਦ ਹੀ ਹੁੰਦਾ। ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਆਪੋਜ਼ਿਟ। ਜੇ ਐਕਸ਼ਨ ਰਾਜ ਦਾ ਐਕਸ਼ਨ ਅੱਤਵਾਦ ਹੈ ਤਾਂ ਰਿਐਕਸ਼ਨ ਵੀ ਅੱਤਵਾਦ ਹੈ। ਰਿਐਕਸ਼ਨ ਵਾਲਾ ਅੱਤਵਾਦ ਜਿਹੜਾ ਖਤਰਨਾਕ ਕਿਸਮ ਦਾ ਹੈ, ਗੈਰ ਜ਼ਿੰਮੇਵਾਰ ਹੈ, ਜ਼ਿਆਦਾ ਗੈਰ ਜ਼ਿੰਮੇਵਾਰ ਰਾਜ ਵੀ ਗੈਰ ਜ਼ਿੰਮੇਵਾਰ ਹੈ। ਦੋ ਇੱਕੋ ਜਿਹੀ ਨੇ, ਬਹੁਤਾ ਫਰਕ ਨਹੀਂ ਹੈ। ਦੋਹਾਂ 'ਚ ਸੁਧਾਰ ਦੀ ਲੋੜ ਹੈ। ਪਰ ਰਾਜ ਪਹਿਲਾਂ ਜਿਹੜਾ ਪਬਲਿਕ ਦਾ ਦਿੱਤਾ ਹੋਇਆ ਉਹ ਸਦਾ ਸੁਧਰੇ ਨੇ, ਜਥਾ ਰਾਜਾ ਤਥਾ ਪ੍ਰਜਾ। ਪ੍ਰਜਾ ਤੋਂ ਰਿਐਕਸ਼ਨ ਤਾਂ ਬਾਅਦ 'ਚ ਹੋਣਾ ਨੇ, ਜੇ ਐਕਸ਼ਨ ਠੀਕ ਹੋ ਜਾਏ ਰਿਐਕਸ਼ਨ ਆਪੇ ਠੀਕ ਹੋ ਜੂ, ਜੇ ਐਕਸ਼ਨ ਠੀਕ ਹੋ ਜਾਏ ਰਿਐਕਸ਼ਨ ਆਪੇ ਠੀਕ ਹੋ ਜੂ, ਫਿਰ ਉਹਨੂੰ ਪਬਲਿਕ ਹੀ ਠੀਕ ਕਰ ਦਿੰਦੀ ਹੁੰਦੀ। ਰਾਜੇ ਨੂੰ ਲੋੜ ਨਹੀਂ, ਪੁਲਿਸ ਨੂੰ ਲੋੜ ਨਹੀਂ ਠੀਕ ਕਰਦੀ, ਪਬਲਿਕ ਹੀ ਠੀਕ ਕਰ ਦੂ। ਹਾਂਜੀ,
ਲੀਨੋ ਸੋ ਯੋਗ ਤਜ ਰਾਜ ਆਣ।
ਉਹਨੇ ਯੋਗ ਛੱਡ ਦਿੱਤਾ, ਯੋਗ ਦਾ ਰਸਤਾ ਹੰਕਾਰ ਵਾਲਿਆਂ ਨੂੰ, ਅਤਰ ਤਾਂ ਮਹਾਨ ਹੋਇਆ। ਉਹ ਸਮਾਧੀ ਛੱਡਦੀ, ਸਮਾਧੀ ਲਾਉਣ ਤਾਂ ਨਹੀਂ ਛੱਡਦੇ, ਜੋ ਵੀ ਇਹ ਸਮਾਧੀ ਨੂੰ ਯੋਗ ਕਹਿੰਦੇ ਨੇ, ਸਮਾਧੀ ਵਾਲਾ ਰਸਤਾ ਛੱਡ ਕੇ ਆ ਰਾਜਯੋਗ ਵਾਲਾ ਰਸਤਾ ਸ਼ੁਰੂ ਕਰ ਲਿਆ ਗਿਆਨ ਵਾਲਾ। ਇਹ ਰਾਜਯੋਗ ਹੈ, ਰਾਜਯੋਗ ਜਿਹੜੇ ਬਣੇ ਹੋ ਆਪਣੇ ਮਨ ਦੇ ਉੱਤੇ ਰਾਜ ਕਰਨਾ, ਆਪਣੇ ਮਨ ਨੂੰ ਕਾਬੂ ਕਰਨਾ, ਇਹ ਰਾਜਯੋਗ ਹੈ। ਇਹ ਰਸਤਾ ਕਰ ਲਿਆ, ਉਹ ਰਸਤਾ ਛੱਡਤਾ, ਸਮਾਧੀ ਵਾਲਾ ਰਸਤਾ ਛੱਡ ਕੇ ਗਿਆਨ ਮਾਰਗ ਸ਼ੁਰੂ ਕਰ ਲਿਆ, ਇਹ ਕਹਿ ਲਓ।
ਸੇਵਿਆ ਰੁਦਰ ਸੰਪਤ ਨਿਧਾਨ।
ਸੇਵਿਆ ਰੁਦਰ, ਅਤੇ ਰੁਦਰ ਸੇਵਿਆ,
ਸੇਵਿਆ ਰੁਦਰ,
ਸਤਿਗੁਰ ਕੀ ਸੇਵਾ ਸਫਲ ਹੈ। ਹੁਕਮ ਨੂੰ ਸੇਵਿਆ, ਹੁਣ ਹੁਕਮ ਭਾਣੇ ਚੱਲਿਆ,
ਰੁਦਰ ਸੰਪਤ ਨਿਧਾਨ।
ਜਿਹੜੀ ਸੰਪਤੀ ਸਾਰੀ ਦਾ ਮਾਲਕ ਹੈ, ਸਾਡੀ ਸ੍ਰਿਸ਼ਟੀ ਦਾ ਮਾਲਕ ਹੈ ਜਿਹੜਾ, ਉਹ ਹੁਕਮ ਹੀ ਹੈ। ਫਿਰ ਸੱਚਖੰਡ ਦਾ ਜੋ ਹੁਕਮ, ਸੱਚਖੰਡ ਮਾਲਕ ਹੈ ਸਾਰੇ ਘਰ ਦਾ। ਸੰਪਤੀ ਨਿਧਾਨ ਜਿੰਨੀ ਹੈ, ਜਿੰਨੇ ਖਜ਼ਾਨੇ ਨੇ, ਜਿੰਨੀ ਸੰਪਤੀ, ਉਹਦਾ ਮਾਲਕ ਕੌਣ ਹੈ? ਹੁਕਮ ਭਾਣਾ, ਹੁਕਮ ਅੰਦਰ ਸਭ ਕੋ, ਉਹ ਭਾਣੇ ਚੱਲੇ, ਉਹਦੀ ਸੇਵਾ ਕੀਤੀ। ਆਪਾਂ ਕਹਿੰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਉਹ ਗੱਲ ਹੈ। ਅੰਦਰ ਵਾਲਾ ਰੁਦਰ ਹੈ, ਅੰਦਰ ਆਤਮਾ ਆਪਣੇ ਮੂੜ ਜਿਹੜਾ ਹੈਗਾ ਉਹਦੇ ਅਨੁਸਾਰ ਚੱਲੇ। ਮੂੜ ਤਾਂ ਸੱਚਖੰਡ ਦੇ ਨਾਲ ਚੱਲਦਾ ਨਾ। ਹਾਂਜੀ,
ਕਿੰਨੋ ਸੋ ਯੋਗ ਬਹੁਤ ਦਿਨ ਪ੍ਰਮਾਣ।
ਹਾਂ, ਬਹੁਤ ਦਿਨ ਯੋਗ ਐਸਾ ਕੀਤਾ ਉਹਨੇ। ਇਹ ਯੋਗ, ਇਹ ਵੀ ਯੋਗ ਹੈ, ਇਹ ਰਾਜਯੋਗ ਹੈ। ਇੱਕ ਮਨ ਇੱਕ ਚਿੱਤ ਹੋ ਕੇ ਰਿਹਾ ਬਹੁਤ ਚਿਰ, ਇੱਕ ਮਨ ਇੱਕ ਚਿੱਤ ਹੋ ਕੇ ਵਿਚਰ ਵਿਚਰਿਆ ਬਹੁਤ ਚਿਰ।
ਰਿਜਿਓ ਰੁਦਰ ਤਾਪਰ ਨਿਧਾਨ।
ਹਾਂ, ਉਹ ਤੇ ਫਿਰ ਜਿਹੜਾ ਪਰਮੇਸ਼ਰ ਦੀ ਖੁਸ਼ੀ ਹੋ, ਪਰਮੇਸ਼ਰ ਉਹ ਤੇ ਰਿਜ ਗਿਆ।
ਬਰ ਮਾਂਗ ਪੁੱਤਰ ਜੋ ਰੁਚੈ ਤੋਹੇ।
ਆਦੇ ਉਹਨੇ ਕਿਹਾ ਵੀ ਜਿਹੜਾ ਕੋਈ ਮੰਗਣਾ ਮੰਗ ਲੈ ਭਾਈ, ਬਾਕੀ ਬੰਦੇ
ਬਰਦਾਨ ਤੌਣ ਮੈਂ ਦੇਊਂ ਤੋਹੇ।
ਤੂੰ ਜਿਹੜਾ ਕੋਈ ਮੰਗਦਾ ਮੰਗਲਾ ਮੈਂ ਤੈਨੂੰ ਬਰ ਦਵਾਂ।
ਕਰ ਜੋਰ ਅਤਰ ਤਪ ਪਇਓ ਠਾਂਡ।
ਅਤਰ ਹੱਥ ਜੋੜ ਕੇ ਖੜਾ ਹੋ ਗਿਆ।
ਉੱਠ ਭਾਗ ਆਣ ਅਨੁਰਾਗ ਬਾੜ।
ਉੱਠ ਕੇ ਮਤਲਬ ਆਇਆ ਤੇ ਉਹਦੇ ਗਦਗਦ ਹੋ ਗਿਆ ਕਿ ਮੈਨੂੰ ਮੇਰੀ ਭਗਤੀ ਪ੍ਰਮਾਣ ਹੋ ਗਈ। ਇਹੋ ਜਿਹੀ ਭਗਤੀ ਕਰਦੇ ਸੀ,
ਗਦਗਦ ਸੋ ਭੈ
ਗਦਗਦ ਹੋ ਗਿਆ ਔਰ ਰੌਂਗਟੇ ਖੜੇ ਹੋ ਗਏ। ਹੈਰਾਨ ਹੋ ਗਿਆ ਵੀ ਤੇਰੀ ਭਗਤੀ ਪੂਰੀ ਹੋ ਗਈ, ਤੈਨੂੰ ਸੱਚਖੰਡ ਤੋਂ ਵਿਓਮ ਬਾਣੀ ਹੋ ਗਈ, ਵਿਓਮ ਬਾਣੀ ਸੱਚੀ ਹੋ ਗਈ। ਇਹ ਤਾਂ ਵਿਸ਼ਵਾਸ ਨਹੀਂ ਕਰਦੇ ਵੀ ਹੋ ਜਾਂਦੀ ਹੁੰਦੀ ਹੈ, ਹੋ ਗਈ ਤਾਂ ਸੱਚੀ ਹੋ ਗਈ।
ਰੁਮਾਨ
ਦਸਮ ਪਾਤਸ਼ਾਹ ਕਹਿ ਰਹੇ ਨੇ ਵਿਓਮ ਬਾਣੀ ਹੋਈ, ਉਹੀ ਵਿਓਮ ਬਾਣੀ ਹੈ।
ਗਦ ਗਦ ਸੋ ਭੈਣ ਭਗਵੰਤ ਨੈਣ।
ਭਵਕਤ ਨੈਣ,
ਭਵਕਤ ਨੈਣ, ਰੁਮਾਨ ਹਰ ਕੁਛ
ਗਲ ਗਲ ਹੋਇਆ। ਜਿਹੜੇ ਅੱਖਾਂ ਦੀਆਂ ਨਾ, ਉਹਨਾਂ ਚੋਂ ਬੇਅੰਤ ਰੋਸ਼ਨੀ ਪੈਦਾ ਹੋਈ, ਜਿਹੜੀ ਅੱਖਾਂ ਪ੍ਰਚੰਡ ਗਿਆਨ ਦਾ ਦਰਸ਼ਨ ਹੋ ਦੂਜੇ ਨੂੰ ਯਾਨੀ ਉਹਦੇ ਬੰਦੇ ਨੂੰ ਕੋਈ ਝਾਕ ਨਹੀਂ ਸਕਦਾ ਸੀ ਜਿਹਦੇ ਬੰਦੇ ਨੂੰ ਕੋਈ ਝਾਕ ਨਾ ਸਕੇ ਪੱਪ ਕਰਦੇ ਜਿਵੇਂ ਅੱਖਾਂ ਦੇ ਵਿੱਚੋਂ ਕੋਈ ਪਾਂਬੜ ਜਲਦਾ ਹੋਵੇ ਨਿਕਲੇ ਝਾਕ ਨਾ ਸਕਦਾ ਹੋਵੇ ਜਿਵੇਂ ਸੂਰਜ ਕਦੇ ਨੂੰ ਆਪਾਂ ਝਾਕ ਨਹੀਂ ਸਕਦੇ ਕਿਉਂ ਐਸੀ ਉਹਦੀਆਂ ਅੱਖਾਂ ਦੀ ਦ੍ਰਿਸ਼ਟੀ ਹੋਈ
ਰੋਮਾਨ ਹਰਕ ਉਚਰੇ ਸੋ ਬੈਣ
ਉਹਨੇ ਬੜਾ ਖੁਸ਼ ਹੋ ਕੇ ਰੋਮਟੈਕ ਇਹਦੀ ਹੈਰਾਨੀ ਦੇ ਵਿੱਚ ਉਹਨੇ ਬੇਨਤੀ ਕੀਤੀ ਜੋ ਕਿਹਾ ਬੈਣ ਉਚਰੇ
ਜੋ ਦੇਤ ਰੁਦਰ ਬਰ ਰੀਜ ਮੋਹੇ ਗ੍ਰਹਿ ਹੋਏ ਪੁੱਤਰ ਸਮਤੁਲ ਤੋਹੇ
ਹੇ ਰੁਦਰ ਹੇ ਪਰਮੇਸ਼ਰ ਜੇ ਤੂੰ ਮੇਰੇ ਤੇ ਵਾਕਈ ਖੁਸ਼ ਹੈ ਜੇ ਤੂੰ ਵਾਕਿਆ ਹੀ ਮੈਨੂੰ ਖੁਸ਼ ਹੋ ਕੇ ਵਰ ਦੇਣਾ ਚਾਹੁੰਦਾ ਤੇਰੇ ਵਰਗਾ ਹੀ ਪੁੱਤਰ ਮੇਰੇ ਪੈਦਾ ਹੋਵੇ ਤੂੰ ਮੇਰੇ ਘਰ ਜਨਮ ਲੈ ਕਹਿਣ ਦਾ ਮਤਲਬ ਇਹ ਸੀ
ਗ੍ਰਹਿ ਹੋਏ ਪੁੱਤਰ ਸਮਤੁਲ ਤੋਹੇ
ਹੁਣ ਦੋ ਗੱਲਾਂ ਹੋ ਗਈਆਂ ਇਹਦੇ ਚ ਕਿਉਂ ਇਹਨੇ ਇਹ ਕਿਹਾ ਸੀ ਅਸਲ ਚ ਪਹਿਲਾਂ ਯਤੀ ਸੀ ਇਹਨੇ ਵੇਦ ਦੇ ਵਿੱਚ ਪੜ੍ਹਦਾ ਪੜ੍ਹਦਾ ਇਹਨੂੰ ਇਹ ਹੈ ਪੁੱਤਰ ਬਿਨਾਂ ਗਤੀ ਨਹੀਂ ਮੁਕਤੀ ਨਹੀਂ ਗਤੀ ਮੁਕਤੀ ਨੂੰ ਕਹਿੰਦੇ ਇਹਨੇ ਪੁੱਤਰਾ ਸਮਝ ਲਿਆ ਸੰਸਾਰੀ ਲੇਕਿਨ ਤਾਂ ਵਿਆਹ ਨਹੀਂ ਕਰਾਇਆ ਤਾਂ ਹੀ ਕਿਹਾ ਨਾ ਸਤੀ ਨੂੰ ਵੀ ਇਹ ਤਾਂ ਪਹਿਲੇ ਵਿਆਹ ਕਰਵਾ ਕੇ ਰਾਜੀ ਨਹੀਂ ਸੀ ਇਹ ਹੁਣ ਉਹ ਇਹ ਹੈ ਕਿ ਅਸਲ ਦੇ ਵਿੱਚ ਉਹਨਾਂ ਨੂੰ ਇਹ ਪੁੱਤਰ ਤੇ ਬਿਨਾਂ ਗਤੀ ਉਹਦੀ ਹੁੰਦੀ ਵੀ ਤੇਰੇ ਵਰਗਾ ਹੀ ਇਹ ਪੁੱਤਰ ਹੋਜੂਗਾ ਇੱਕ ਤਾਂ ਮੇਰੀ ਮੁਕਤੀ ਹੋ ਜੂਗੀ ਇੱਕ ਮੇਰਾ ਨੋ ਹੋਊਗਾ ਦੋਵੇਂ ਗੱਲਾਂ ਹੋਣਗੀਆਂ ਰਿਕਾਰਡ ਹੋ ਜੂਗਾ ਦੋਵੇਂ ਪਦਾਰਥ ਮੁਕਦਾ ਸੰਸਾਰ ਦੇ ਵਿੱਚ ਨੋ ਦੀ ਵੀ ਗੱਲ ਰਹਿ ਗਈ ਉਹ ਮੁਕਤੀ ਦੀ ਵੀ ਗੱਲ ਹੋ ਗਈ ਦੋਵੇਂ ਹੋ ਗਈ ਤੇਰੇ ਵਰਗਾ ਹੀ ਪੁੱਤਰ ਪੈਦਾ ਹੋ ਵੀ ਸੰਸਾਰ ਦੇ ਵਿੱਚ ਆ ਕੇ ਜਿਹੜਾ ਗੁਰਮਤ ਦਾ ਝੰਡਾ ਗੱਡੇ ਉਹ ਇਹ ਜਾ ਬੇਤੇ ਬਾਅਦ ਜਿਹੜਾ ਮੇਰਾ ਵਾਰਸ ਹੋਵੇ ਮੇਰੇ ਵਰਗਾ ਹੀ ਹੋਵੇ ਕਹਿਣ ਦਾ ਮਤਲਬ ਉਹਦਾ ਇਹ ਸੀ ਇਸ ਕਰਕੇ ਜਿਹੜਾ ਚੇਲਾ ਹੁੰਦਾ ਗੁਰੂ ਨਾਨਕ ਦੇ ਜਿਵੇਂ ਬਾਅਦ ਗੁਰੂ ਅੰਗਦ ਹੋਇਆ ਉਹ ਇਸੇ ਤਰ੍ਹਾਂ ਹੁੰਦਾ ਇੱਕ ਬੰਦੇ ਨੇ ਸਟੈਪ ਦਸ ਹਫ਼ਤਾ ਦਸ ਜਾਮੇ ਹੋ ਜਾਣੇ ਭਗਤ ਦੇ ਕੋਈ ਮਾਮੂਲੀ ਗੱਲ ਨਹੀਂ ਹੈ ਹੋਏ ਨਹੀਂ ਪਿੱਛੇ ਕੋਈ ਰਿਕਾਰਡ ਹੈ ਨਹੀਂ ਸਾਡੇ ਗੁਰੂ ਘਰ 'ਚ ਲਗਾਤਾਰ ਦਸ ਅਵਤਾਰ ਹੋਏ ਨੇ ਪਤਾ ਹੋਏ ਕਿਤੇ ਨਹੀਂ ਇਕੱਲੇ ਇਕੱਲੇ ਨੇ ਸਾਰੇ ਭਗਤ
ਕਹਿ ਕੇ ਤਥਾਸ ਭਯੰਤਰ ਧਿਆਨ
ਬਾਬਾ ਤਥਾਸ ਕਹਿ ਤਬ ਚਲੋ ਜੋ ਜੋ ਤੂੰ ਚਾਹੁੰਦੇ ਹੋ ਜੂਗਾ ਤਥਾਸ ਤੂੰ ਜੋ ਤੂੰ ਚਾਹੁੰਦੇ ਠੀਕ ਹੈ ਪ੍ਰਮਾਣ ਹੋ ਗਈ ਤੇਰੀ ਬਾਈ ਗੱਲ ਠੀਕ
ਗ੍ਰਹਿ ਗਏ ਅਤਰ ਮੁਨ ਮਨ ਮਹਾਨ
ਬਸ ਉਹ ਆਪਣੇ ਘਰ ਚਲਾ ਗਿਆ ਮੁਨੀ ਮਹਾਨ ਜਿਹੜਾ ਅਤਰੀ ਸੀ ਉਹ ਉੱਠ ਕੇ ਆਪਣੇ ਘਰ ਚਲਾ ਗਿਆ